ਕੁਛ ਸਮੇਂ ਤੋਂ ਲਾ ਕੇ ਹੁਣ ਤਾਈ ਗੁਰਬਾਣੀ ਦੇ ਕੀਰਤਨ ਦਾ ਆਨੰਦ ਲੈ ਚੁੱਕੇ ਹੋ, ਅਖੰਡ ਕੀਰਤਨ ਸੁਣਿਆ। ਬਾਕੀ ਸਮਾਂ ਜਿਤਨਾ ਕੁਰ ਆਪਣੇ ਪਾਸ ਹੈ ਉਸਨੂੰ ਵੀ ਸਫਲਾ ਕਰੋ ਜੀ ਦੇ ਵਿੱਚ ਹਰੀ ਕੀਰਤਨ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਦਾ ਵਰਨ ਹੋਵੇਗਾ। ਰਸਨਾ ਨੂੰ ਸਫਲੀ ਕਰਨ ਵਾਸਤੇ ਸਾਰੇ ਪ੍ਰੇਮੀ ਸ਼ਬਦ ਚ ਬੋਲਿਆ ਕਰੋ, ਪਹਿਲੇ ਦਾਸ ਬੋਲਿਆ ਕਰੇਗਾ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਭ ਬੀਬੀਆਂ ਗਜ ਵਜ ਕੇ ਬੋਲਿਆ ਕਰੋ। ਰਸਨਾ ਦੀ ਸਫਲਤਾ ਵਾਹਿਗੁਰੂ ਦਾ ਜਸ ਕੀਤਿਆਂ ਹੀ ਹੈ, ਵਰਨਾ ਇਹ ਕਿਸੇ ਕੰਮ ਨਹੀਂ।
Oh,
ਸਾਧ ਦਇਆ ਪਤ ਦਾਤਾ ਸੁਧ ਬਿਨ ਮੁਕਤ ਨ ਪਾਈ ਮੁਲਤਰੀ ਕੀ ਲਾਲਾ ਗੋਲਾ ਮੇਰਾ ਨਾਮ ਸੰਗੀ ਪੁਰਸ਼ ਦੇ ਜੀਵਨ ਨੂੰ ਬਹੁਤ ਹੀ ਜਲਦੀ ਸੁਧਾਰਨ ਨੂੰ ਸਮਰੱਥ ਹਨ ਅਤੇ ਆਓ ਇਹਨਾਂ ਦੁਆਰਾ ਸਤਸੰਗ ਕਰਕੇ ਆਪਣੇ ਸਮੇਂ ਨੂੰ ਸਫਲਾ ਕਰੋ। ਮਾਨਵ ਤਨ ਇਹ ਜੀਵ ਨੂੰ ਬੜੇ ਲੰਮੇ ਚੱਕਰ ਤੋਂ ਬਾਅਦ ਹੱਥ ਆਇਆ। ਇੱਕ ਘਰ 84 ਲੱਖ ਜੀਆ ਜਿਉਣ ਦੀਆਂ ਤਕਲੀਫਾਂ ਉਠਾਈਆਂ, ਫਿਰ ਮਾਲਕ ਦੇ ਦੀ ਵਾਰੀ ਆਈ। ਇਸ ਮਨੁੱਖਾ ਦੇ ਵਿੱਚ ਵੀ ਅਨੇਕਾਂ ਦੁੱਖਾਂ ਤਕਲੀਫਾਂ ਦਾ ਇਹ ਸ਼ਿਕਾਰ ਹੋ ਰਿਹਾ ਹੈ। ਭਾਵੇਂ ਮਹਿਸੂਸ ਕੋਈ ਕੋਈ ਕਰਦਾ ਹੈ, ਸਮਝਦਾ ਕੋਈ ਕੋਈ ਹੈ, ਲੇਕਿਨ ਗਰੀਬ ਤੋਂ ਬਾਦਸ਼ਾਹਾਂ ਤੱਕ ਇਸ ਮਾਨਵਤਾਨ ਵਿੱਚ ਵੀ ਆਦ ਵਿਆਦ ਬਾਅਦ ਰਿਕ ਨੂੰ ਚਿੰਬੜੇ ਹੀ ਰਹਿੰਦੇ ਹਨ। ਆਸ਼ਾ ਤਿਸ਼ਨਾ ਚਿੰਤਾ ਤਿੰਨ ਡੈਣਾ ਵੱਡ ਵੱਡ ਇਸ ਦੇ ਮਨ ਨੂੰ ਖਾਈ ਜਾਂਦੀਆਂ। ਸ਼ਬਦ ਸਪਰਸ਼ ਰੂਪ ਰਸ ਗੰਧ ਇਸ ਨੂੰ ਤੰਗ ਕਰਦੇ ਹਨ। ਕਾਮ ਕੋਲਮ ਹੰਕਾਰ ਇਹਦੇ ਜੀਵਨ ਦਾ ਸਤਿਆਨਾਸ਼ ਕਰਦੇ ਹਨ। ਵਿਦਿਆ ਸਮਤਾ ਰਾਗ ਦੈਸ਼ ਅਨਵੇਸ਼ ਪੰਜ ਕਲੇਸ਼ ਇਹਦੇ ਬੜੇ ਭਾਰੇ ਦੁਸ਼ਮਣ ਹਨ। ਸੋ ਹਰ ਇਨਸਾਨ ਨੂੰ ਇਹ ਚਿੰਬੜੇ ਹੋਏ, ਇਹਨਾਂ ਤੋਂ ਛੁਟਕਾਰਾ ਜਿਸਨੇ ਪਾ ਲਿਆ ਉਹ ਪੁਰਸ਼ ਜੀਵਨ ਮੁਕਤ ਹੋ ਗਿਆ, ਜੀਵਨ ਦਾ ਤਮਾਮ ਦੁੱਖਾਂ ਤੋਂ ਬਰੀ, ਅੱਗੇ ਵਾਸਤੇ ਸਦਾ ਵਾਸਤੇ। ਵਾਹਿਗੁਰੂ ਅੰਤਰਯਾਮੀ ਜੀ ਦੇ ਵੀ ਦੁੱਖ ਦਾ ਨਾਮ ਨਿਸ਼ਾਨ ਨੇ, ਨਿਰੋਲਨ ਦਾ ਸਾਗਰ ਹੈ ਉਸ ਵਿਚ ਹੀ ਰਹਿੰਦਾ ਹੈ। ਇਸ ਵਾਸਤੇ ਸਾਨੂੰ ਗੁਰੂ ਜੀ ਬਾਰ ਬਾਰ ਐਸਾ ਉਪਦੇਸ਼ ਕਰਦੇ ਹੈ। ਸਾਟ ਚਲੋ ਹਰ ਲਹਾਏ ਬਚਨ ਸੁਹੇਵਲਾ, ਆਹ संत टहल की वेला यहां खाट चलो हरलाहा आगे वसन सहेला। साहेब गुरु पंचम पातशाह कितने प्यार ना समझाते हैं, करो बेनती सुनो मेरे मीता ऐ मेरे मित्र जन। मैं बेनती द्वारा थानू कहना हां ये मानुख तन संत टहल की वेला है, यानी संतां दी संगत सेवा करके आत्म ज्ञान प्राप्त करके जनमान कटण का समा है। यहां खाट चलो हरला आगे वसन सहेला। ऐ दुनिया विच परमेश्वर दे नाम दा लाह कट के जाओ, ऐसे भी सुख नाल गुजारो, अगे गया भी बसना सौखा हुंदा है, अगंत भी सिमर जांदा है। यूं हजूर फरमाउंदे हन गुरु नानक देव महाराज ने सत्तां दीपां नवां खंडां विच फिर फिर के सारे संसार दा जताजो उधार कीता। चारे पैर जो धर्म दे सन जो के कमजोर हो चुके सन, क्यों धर्म एक ही जी वस्तु है जो हर दोना जहाना भी सुख दा दाता है। सुखी दुखी नर जगत में धर्म करे जो कोय, सुखी करे तब सुख बढ़ाए दुखी करे दुख खोए। सुखी या दुखी पुरुष कोई भी दुनिया विच धर्म कमांदा है। सुखी पुरुष अगर धर्म करता है उदा सुख और वध जाया करता है, दुखी पुरुष धर्म कमांदा है ता उसका दुख यूं कैंसल हो जाता जिम्मे मैले कपड़े नूं साबण लगा उसकी मैल कटी दी। तांते हर दोना जाना भी सुख दा दाता धर्म है। धर्म दे चार पैर दसे हन राजा पीरत ब्राह्मण और साधु। गुरु नानक जी ने इन्हां चौहां धर्म दे पैरां नूं मुकम्मल कीता थां थां फिर के। राजा लोग जो अन्यायी सन पर जो जुल्म करदे सन, कारण जैसे लाजवर्द जैसे होर बेअंत इहो जे, उन्हां नूं उन्हां दा फर्ज दस्सिया राजे चूली ने आके। राजां दा फर्ज इन्हें न्याय करना है, इंसाफ करना है, परजा नूं सुख देना, परजा दे सेवादार होया कर देना। उनका फर्ज परजा नूं यूं सुख देना जिवें माता पिता अपने बच्चों नूं सुख दिंदे। अगर ऐसा नहीं करदे ते देणदार हन, पता नहीं किन्ने कल्पां तक नरकां विच जलना पए। यूं शक्तियां दिखा दिखा के उन्हां लोगां नूं भी राह रास्त ते लिआंदा। उस तो बाद दूसरी गल, ब्राह्मण लोग सन उन्हां समय दे विच धर्म विद्या और तपस्या आदि ज्यादातर ब्राह्मण लोगों के हथ सी। ब्रह्म विद्या पढ़ के उस तो धर्म दे मार्ग की सूझबूझ प्राप्त करके इस रस्ते ते चल के तपस्या भजन आदि कर दे। पर इना विच भी कमजोरियां आ गई सन। गुरु जी ने इना दे पास पहुंच के इन अपने धर्म दे उपर पूरा पूरा अस्तित्व करने की शिक्षा दिती। ते तीर्थ सन, तीर्थां ते लोगां नूं धर्म दी शिक्षा मिलदी सी, सो उत्थे भी बहुत सारा अन्याय ने धर्म तो उल्ट गल्लां होण लग पईआं। गुरु जी तीर्थां ते पहुंच के सच्चे तीर्थ करन दी शिक्षा दिंदे रहे। इसी तरह साधु लोग उन्हां दे मठां ते अस्थानां ते ਜਦੋਂ ਉਹਨਾਂ ਵਿੱਚ ਵੀ ਕਮਜ਼ੋਰੀਆਂ ਪਖੰਡ ਆਦਿ ਪੈਦਾ ਹੋ ਗਏ ਸਨ, ਉਹਨਾਂ ਨੂੰ ਵੀ ਰਾਹੇ ਰਾਸਤੀ ਤੇ ਲਿਆਂਦਾ। ਕਿਉਂ ਚਾਰੇ ਪੈਰ ਧਰਮ ਦੇ ਗੁਰੂ ਜੀ ਨੇ ਪੱਕੇ ਕੀਤੇ। ਫਿਰ ਜਿਹੜੇ ਲੋਕ ਬਿਲਕੁਲ ਹੀ ਪ੍ਰਭੂ ਤੋਂ ਵਿਛੜੇ ਸਨ, ਨਾਸਤਕ ਸਨ, ਰੱਬ ਦੀ ਹਸਤੀ ਤੋਂ ਮੁਨਕਰ ਸਨ, ਹੈਵਾਨੀ ਜ਼ਿੰਦਗੀ ਬਸਰ ਕਰਨ ਵਾਲੇ ਸਨ, ਉਹਨਾਂ ਲੋਕਾਂ ਨੂੰ ਇਨਸਾਨੀਅਤ ਵਿੱਚ ਲਿਆਂਦਾ, ਇਨਸਾਨੀਅਤ ਸਿਖਲਾਈ। ਕਿਉਂ ਗੁਰੂ ਬਾਬਾ ਜੀ ਥਾਂ ਥਾਂ ਸੱਤਾਂ ਦੀਪਾਂ ਨਵਾਂ ਖਾਨਾ ਵਿੱਚ ਫਿਰਕੇ ਸੱਜਣ ਠੱਗ ਜੈਸਿਆਂ ਨੂੰ ਠੱਗੀ ਤੋਂ ਹਟਾ ਕੇ ਧਰਮ ਦੇ ਮਾਰਗ ਵਿੱਚ ਪ੍ਰਵਿਰਤ ਕੀਤਾ। ਭੂਮੀ ਚੋਰ ਜੈਸਿਆਂ ਨੂੰ ਚੋਰੀ ਆਦਿ ਨਿੰਦਣੀ ਕਰਮਾਂ ਤੋਂ ਰਹਿਤ ਕਰਕੇ ਉੱਚ ਪਦਵੀਆਂ ਦਿੱਤੀਆਂ, ਔਰ ਕੌੜੇ ਰਾਕਸ਼ ਵਰਗਿਆਂ ਨੂੰ ਰਾਕਸ਼ ਸੁਭਾਵ ਦੂਰ ਕਰਕੇ ਦੇਵਤ ਸੁਭਾਵ ਬਖਸ਼ੇ। ਰਾਜੇ ਸ਼ਿਵਨਾਥ ਜੈਸਿਆਂ ਦੇ ਘਰ ਪਹੁੰਚ ਕੇ ਉਹਨਾਂ ਨੂੰ ਭਗਤ ਯੋਗ ਦਾ ਉਪਦੇਸ਼ ਕੀਤਾ। ਇਤਿਆਦ ਗੁਰੂ ਬਾਬਾ ਜੀ ਨੇ ਤਾਰੇ ਗਣੇ ਜਾਤ ਨਾ ਤਾਰੇ ਗਣੇ ਜਾਤ। ਆਸਮਾਨ ਦੇ ਵਿੱਚ ਸਤਾਰੇ ਦੀ ਗਿਣਤੀ ਕੋਈ ਕਰ ਸਕਦਾ ਹੈ ਤਾਂ ਜਿਤਨੇ ਅਧਮ ਜੀਵ ਗੁਰੂ ਬਾਬਾ ਨੇ ਤਾਰਿਆਂ ਦੀ ਗਿਣਤੀ ਹੋਣੀ ਬਹੁਤ ਮੁਹਾਲ ਹੈ। ਇਉਂ ਇਸੀ ਤਰ੍ਹਾਂ ਕਈ ਥਾਈ ਪਖੰਡਾਂ ਫੈਲਿਆ। ਇੱਕ ਥਾਂ ਇੱਕ ਸ਼ਹਿਰ ਵਿੱਚ ਬਹੁਤ ਬ੍ਰਹਮ ਗਿਆਨੀ ਬਣੇ ਫਿਰਦੇ ਸਨ। ਬ੍ਰਹਮ ਗਿਆਨ ਉਹ ਔਰਤ ਹੈ ਸਾਧ ਸੰਗਤ, ਜਿਹੜੀ ਰੂਹਾਨੀਅਤ ਦੀ ਆਖਰੀ ਸਟੇਜ ਹੈ, ਜੋ ਬੜੀ ਦੇਰ ਤੇ ਕਰਮ ਉਪਾਸ਼ਨਾ ਕਰਕੇ ਪ੍ਰਾਪਤ ਹੁੰਦੀ ਹੈ, ਬੜੀ ਕਠਿਨ ਤਪੱਸਿਆ ਦਾ ਫਲ ਹੋਇਆ ਕਰਦਾ ਹੈ। ਸੋ ਇਸ ਨੂੰ ਪਾ ਕੇ ਇਹ ਸੁਖੀ ਔਰ ਸ਼ਾਂਤ ਹੋ ਜਾਂਦਾ, ਤਮਾਮ ਦੁੱਖਾਂ ਤੋਂ ਬਰੀ ਹੋ ਜਾਂਦਾ, ਇਹਦਾ ਫਲ ਇਹ ਹੈ। ਪਰ ਇੱਕ ਸ਼ਹਿਰ ਦੇ ਵਿੱਚ ਬਹੁਤ ਸਾਰੇ ਬ੍ਰਹਮ ਗਿਆਨੀ ਬਣੇ ਫਿਰਦੇ ਸੀ। ਹਰੇਕ ਹੀ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਾਉਂਦਾ, ਜਿਵੇਂ ਬਹੁਤੇ ਮਜਨੂ ਬਣ ਗਏ ਸੀ ਮਠਿਆਈ ਖਾਣ ਦੇ ਮਾਰੇ। ਇਉਂ ਐਸਾ ਗੁਰੂ ਜੀ ਉੱਥੇ ਉਹਨਾਂ ਦਾ ਪਖੰਡ ਦੂਰ ਕਰਨ ਵਾਸਤੇ ਤੇ ਅਸਲੀਅਤ ਨੂੰ ਨਿਤਾਰਨ ਵਾਸਤੇ ਪਹੁੰਚੇ। ਉੱਥੇ ਜਾ ਕੇ ਗੁਰੂ ਜੀ ਮਰਦਾਨੇ ਨੂੰ ਇੱਕ ਬੁਕਚਾ ਦਿੰਦੇ ਹਨ, ਕਹਿਣਗੇ ਮਰਦਾਨਿਆ ਸ਼ਹਿਰ ਦੇ ਵਿੱਚ ਢੰਡੋਰਾ ਦੇ ਕੇ ਆ। ਵੈਦ ਹਕੀਮ ਉਹਨਾਂ ਸਮਿਆਂ ਦੇ ਵਿੱਚ ਡਾਕਟਰ ਵੈਦ ਹਕੀਮ ਘੱਟ ਹੀ ਹੁੰਦੇ ਸਨ, ਇਉਂ ਕਰਕੇ ਇੱਕ ਬੁਕਚਾ ਫੜਾ ਤਾ ਮਰਦਾਨੇ ਨੂੰ। ਮਰਦਾਨੇ ਨੇ ਉੱਚੀ ਉੱਚੀ ਆਵਾਜ਼ ਦੇਣੀ ਸ਼ੁਰੂ ਕਰ ਦਿੱਤੀ, ਆ ਗਿਆ ਬਾਬਾ ਵੈਦ ਰੋਗੀਆ। Oh. ਰੋਜ਼ਾਨਾ ਬੁਕਚਾ ਹੱਥ ਵਿਚ ਹੈ, ਸ਼ਹਿਰ ਵਿਚ ਉੱਚੀ ਉੱਚੀ ਇਹ ਆਵਾਜ਼ ਦਿੰਦਾ ਫਿਰਦਾ। ਇੱਕ ਸ਼ਖਸ ਮਰਦਾਨੇ ਦੇ ਪਾਸ ਆ ਕੇ ਪੁੱਛਣ ਲੱਗਾ, ਕਿਉਂ ਜੀ ਤੁਸੀਂ ਵੈਦ ਹੋ? ਮਰਦਾਨਾ ਕਹਿੰਦਾ, ਮੈਂ ਤਾਂ ਵੈਦ ਨਹੀਂ, ਮੈਂ ਤਾਂ ਵੈਦ ਦਾ ਇੱਕ ਅਦਨਾ ਜਿਹਾ ਸੇਵਕ ਹਾਂ। ਵੈਦ ਬਾਹਰ ਬੈਠਾ ਹੋਇਆ ਹੈ। ਉਹ ਆਦਮੀ ਕਹਿਣ ਲੱਗਾ, ਇੱਥੋਂ ਦਾ ਰਾਜਾ ਬੜਾ ਨਿਆਂਕਾਰੀ, ਪਰਮਾਤਮਾ, ਪਰਜਾ ਪਾਲਕ, ਪਰਜਾ ਨੂੰ ਸੁਖ ਦੇਣ ਵਾਲਾ, ਜਿਹੇ ਜਿਹੇ ਗੁਣ ਰਾਜਿਆਂ ਵਿਚ ਹੋਣੇ ਚਾਹੀਦੇ ਨੇ, ਉਸ ਦੇ ਵਿਚ ਪਾਏ ਜਾਂਦੇ ਹਨ। ਪਰ ਇੱਕ ਦੁੱਖ ਵਾਲੀ ਗੱਲ ਹੈ, ਉਸਦੇ ਸਰੀਰ ਨੂੰ ਕੋਹੜ ਦਾ ਰੋਗ ਹੋਇਆ। ਬੜੇ ਯਤਨ ਕੀਤੇ, ਬੜੇ ਉਪਾਅ ਕੀਤੇ, ਬੜੇ ਹਕੀਮਾਂ ਵੈਦਾਂ ਦੇ ਇਲਾਜ ਮੁਆਲਜੇ ਕੀਤੇ, ਪਰ ਰਿੰਚਕ ਮਾਤਰ ਵੀ ਫਰਕ ਨਹੀਂ ਪਿਆ। ਅਗਰ ਤੁਹਾਡਾ ਵੈਦ ਉਹਦਾ ਰੋਗ ਹਟਾ ਦੇਵੇ, ਸਮਝੋ ਸਾਰੀ ਦੁਨੀਆਂ ਦਾ ਹੀ ਰੋਗ ਹਟਾ ਦਿੱਤਾ। ਮਰਦਾਨਾ ਇਹ ਗੱਲ ਸੁਣ ਕੇ ਕਹਿਣਗੇ, ਇਹ ਕੀ ਵੱਡੀ ਗੱਲ ਹੈ, ਮੇਰਾ ਵੈਦ ਤਾਂ ਐਡਾ ਕਾਮਲ ਵੈਦ ਹੈ, ਕਰੋੜਾਂ ਇਹ ਜੇ ਰੋਗੀ ਹੁਣ ਉਹਨੂੰ ਛਿੰਨ ਮਾਤਰ ਵਿੱਚ ਰੋਗ ਕਰ ਸਕਦਾ ਹੈ। ਸੋ ਚਲੋ ਮੇਰੇ ਨਾਲ, ਮੈਂ ਗੱਲਬਾਤ ਕਰਾ ਦਿੰਦਾ। ਉਹ ਕੋਈ ਰਾਜਾ ਦਾ ਹਲਕਾਰ ਸੀ, ਮਰਦਾਨੇ ਨਾਲ ਆ ਗਿਆ। ਗੁਰੂ ਬਾਬਾ ਜੀ ਨੂੰ ਆ ਕੇ ਮਰਦਾਨੇ ਨੇ ਨਮਸਕਾਰ ਕੀਤੀ, ਉਸਨੇ ਵੀ ਕੀਤੀ, ਬੈਠ ਗਏ। ਮਰਦਾਨੇ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ, ਇਹ ਪ੍ਰੇਮੀ ਕਹਿੰਦਾ ਹੈ ਇੱਥੋਂ ਦਾ ਰਾਜਾ ਬੜਾ ਰੋਗੀ ਹੈ, ਉਸਨੂੰ ਕੋਹੜ ਦਾ ਰੋਗ ਹੈ, ਯਤਨ ਬੜੇ ਕੀਤੇ, ਇਲਾਜ ਮੁਆਲਜੇ ਬੜੇ ਕੀਤੇ, ਲੱਖਾਂ ਕਰੋੜਾਂ ਰੁਪਇਆ ਖਰਚ ਕਰ ਚੁੱਕੇ ਹਨ, ਪਰ ਫਾਇਦਾ ਨਹੀਂ ਹੁੰਦਾ। ਸੋ ਅਗਰ ਆਪ ਫਾਇਦਾ ਕਰ ਦੋ, ਇਹ ਕਹਿੰਦਾ ਹੈ ਬੜਾ ਭਾਰਾ ਉਪਕਾਰ ਇਹੋ ਜਿਹੇ ਨਿਆਂਕਾਰੀ ਰਾਜੇ ਨੂੰ ਰਾਜੀ ਕਰਨਾ। ਇਹ ਸੁਣ ਕੇ ਗੁਰੂ ਜੀ ਕਹਿਣ ਲੱਗੇ, ਉਸਨੂੰ ਭਾਈ ਰਾਜੀ ਤਾਂ ਉਹ ਬਹੁਤ ਛੇਤੀ ਹੋ ਸਕਦਾ ਹੈ, ਪਰ ਇੱਕ ਥੋੜੀ ਜਿਹੀ ਚੀਜ਼ ਲਿਆਉਣੀ ਪਏਗੀ, ਅਗਰ ਤੁਸੀਂ ਲਿਆ ਸਕੋ ਬਸ ਰਾਜੀ ਹੋਣ ਨੂੰ ਦੇਰ ਨਹੀਂ ਲੱਗੇਗੀ। ਉਹ ਪੁੱਛਣ ਲੱਗਾ, ਜੀ ਉਹ ਕਿਹੜੀ ਚੀਜ਼? ਕਹਿਣ ਲੱਗੇ, ਬ੍ਰਹਮ ਗਿਆਨੀ ਦਾ ਤੇਲ ਚਾਹੀਦਾ, ਉਹਦੇ ਸਰੀਰ ਤੇ ਮਲਾਂਗੇ, ਬਸ ਮਲਣ ਦੀ ਦੇਰ ਹੈ, ਉਹ ਰਾਜੀ ਹੋ ਜਾਏਗਾ। ਜੇ ਕੋਈ ਇੱਥੇ ਬ੍ਰਹਮ ਗਿਆਨੀ ਹੈ ਤਾਂ ਉਹਨੂੰ ਢਿੰਡੋਰਾ ਦਿਓ ਸ਼ਹਿਰ ਵਿੱਚ, ਇੱਥੇ ਕੋਹਲੂ ਗੜਵਾ ਦਿਓ, ਅਸੀਂ ਆਪਣੇ ਸਾਹਮਣੇ ਕੋਹਲੂ ਵਿੱਚ ਪੀੜ ਕੇ ਉਹਦਾ ਤੇਲ ਕੱਢਾਂਗੇ, ਤੇਲ ਕੱਢ ਕੇ ਰਾਜਾ ਦੇ ਮਲਾਂਗੇ, ਬਸ ਮਲਣ ਦੀ ਦੇਰ ਹੈ, ਉਹਦਾ ਰੋਗ ਪਤਾ ਨਹੀਂ ਕਿੱਧਰ ਨੂੰ ਉੱਡ ਜਾਏਗਾ। ਇਹ ਸੁਣ ਕੇ ਉਹ ਅਹਿਲਕਾਰ ਕਹਿਣ ਲੱਗਾ, ਜੀ ਇਹ ਸ਼ਹਿਰ ਵਿੱਚ ਇੱਕ ਬ੍ਰਹਮ ਗਿਆਨੀ, ਇਹ ਤਾਂ ਸ਼ਹਿਰ ਹੀ ਬ੍ਰਹਮ ਗਿਆਨੀ ਨਾਲ ਭਰਿਆ ਪਿਆ। ਗੁਰੂ ਜੀ ਕਹਿਣਗੇ, ਸਾਨੂੰ ਇੰਨਿਆਂ ਦੀ ਲੋੜ ਨਹੀਂ, ਇੱਕ ਚਾਹੀਦਾ, ਆਓ ਆਵੇ ਕੋਈ, ਪਹਿਲਾਂ ਇੱਥੇ ਕੋਹਲੂ ਗੜਵਾਓ। ਕੋਹਲੂ ਗੜਵਾ ਦਿੱਤਾ, ਹੁਣ ਸ਼ਹਿਰ ਵੀ ਡਾਂਡੀ ਫੇਰੋ, ਬਈ ਕੋਈ ਬ੍ਰਹਮ ਗਿਆਨੀ ਪਰਉਪਕਾਰੀ ਨਿਤਰੋ, ਉਹਦੇ ਸਰੀਰ ਨੂੰ ਕੋਹਲੂ ਵਿੱਚ ਪੀੜਾਂਗੇ, ਉਹਦਾ ਕੱਢਾਂਗੇ ਤੇਲ, ਉਹ ਤੇਲ ਰਾਜਾ ਦੇ ਸਰੀਰ ਨੂੰ ਮਿਲਾਇਆ ਜਾਏਗਾ। ਰਾਜਾ ਬੜਾ ਪਰਮਾਤਮਾ ਪਰਉਪਕਾਰੀ ਤੇ ਨਿਆਂਕਾਰੀ ਹੈ, ਪ੍ਰਜਾ ਨੂੰ ਬੜਾ ਸੁੱਖ ਦੇਣ ਵਾਲਾ ਹੈ। ਸੋ ਇਸ ਪਰਉਪਕਾਰ ਵਾਸਤੇ ਕੋਈ ਬ੍ਰਹਮ ਗਿਆਨੀ ਆ ਕੇ ਆਪਣੇ ਸਰੀਰ ਨੂੰ ਕੋਹਲੂ ਵਿੱਚ ਪੜਵਾ ਕੇ ਤੇਲ ਕਢਵਾ ਦੇ। ਇਹ ਡਾਂਡੀ ਫੇਰੀ, ਕੋਈ ਨਹੀਂ ਆਇਆ। ਸ਼ਾਮ ਦਾ ਵਕਤ ਹੋਇਆ, ਅਹਿਲਕਾਰ ਆਇਆ, ਕਹਿਣ ਕਿਉਂ ਭਾਈ? ਕਹਿਣ ਲੱਗੇ, ਜੀ ਡਾਂਡੀ ਫੇਰ ਦਿੱਤੀ ਹੈ, ਤੇ ਕਹਿੰਦੇ ਅਜੇ ਤੱਕ ਕੋਈ ਪਹੁੰਚਿਆ ਨਹੀਂ, ਪਤਾ ਨਹੀਂ ਕੀ ਗੱਲ ਮਹਾਰਾਜ। ਕਹਿੰਦੇ ਫੇਰ ਡਾਂਡੀ ਫਰਵਾਓ, ਫੇਰ ਡਾਂਡੀ ਫਰਵਾ ਦਿੱਤੀ, ਬ੍ਰਹਮ ਗਿਆਨੀ ਆਓ ਕੋਈ, ਉਹਦੇ ਸਰੀਰ ਨੂੰ ਕੋਹਲੂ ਵਿੱਚ ਪੀੜਨਾ ਹੈ ਪਰਉਪਕਾਰ ਵਾਸਤੇ, ਉਹਦੇ ਸਰੀਰ ਦਾ ਤੇਲ ਕੱਢ ਕੇ ਰਾਜੇ ਨੂੰ ਮਲ ਕੇ ਉਹਨੂੰ ਰਾਜੀ ਕਰਨਾ ਹੈ, ਪਰਜਾ ਨੂੰ ਸੁਖ ਦੇਵੇਗਾ, ਕਿਤਨਾ ਵੱਡਾ ਉਪਕਾਰ ਹੈ। ਦੂਜੇ ਦਿਨ ਫਿਰ ਕੋਈ ਨਹੀਂ ਆਇਆ। ਗੁਰੂ ਜੀ ਕਹਿਣ, ਕਿਉਂ ਭਾਈ? ਤੁਸੀਂ ਤਾਂ ਕਹਿੰਦੇ ਸਾਡੇ ਸ਼ਹਿਰ ਵਿੱਚ ਤਾਂ ਬ੍ਰਹਮ ਗਿਆਨੀਆਂ ਦਾ ਘਾਟਾ ਕੋਈ ਨਹੀਂ, ਸ਼ਹਿਰ ਹੀ ਬ੍ਰਹਮ ਗਿਆਨੀਆਂ ਦਾ ਭਰਿਆ ਪਿਆ ਹੈ, ਕਿਉਂ ਨਹੀਂ ਕੋਈ ਨਿਤਰਿਆ? ਪਤਾ ਨੀ ਮਹਾਰਾਜ ਕਹਿਣਾ ਫੇਰ ਡਾਉਂਡੀ ਫੇਰੋ ਫੇਰ ਡਾਉਂਡੀ ਫੇਰੀ ਇੱਕ ਕੋਈ ਬਹੁਤ ਸਰਲ ਜਿਹਾ ਬੰਦਾ ਹਾਜ਼ਰ ਹੋਇਆ ਆ ਕੇ ਗੁਰੂ ਬਾਬੇ ਨੂੰ ਨਮਸਕਾਰ ਕੀਤੀ ਗਜ ਪੱਲਾ ਪਾ ਕੇ ਸਾਹਮਣੇ ਖਲੋ ਜਾਂਦਾ ਪੁੱਛਣਗੇ ਕਿਉਂ ਭਾਈ ਤੂੰ ਬ੍ਰਹਮ ਗਿਆਨੀ ਹੈ ਉਹ ਕਹਿਣਾ ਨਹੀਂ ਗਰੀਬ ਨਿਵਾਸ ਮੈਂ ਤਾਂ ਇੱਕ ਤੁਛ ਜਿਹਾ ਦਾਸ ਨਹੀਂ ਹਾਂ ਇਹ ਸਰੀਰ ਨਾਸ਼ਵੰਤ ਹੈ ਜੇਕਰ ਇਹ ਨਾਸ਼ਵੰਤ ਸਰੀਰ ਕਿਸੇ ਦੇ ਭਲੇ ਵਾਸਤੇ ਕੰਮ ਆ ਜਾਵੇ ਪਰਉਪਕਾਰ ਵਾਸਤੇ ਕੰਮ ਆ ਜਾਵੇ ਹੋਰ ਕੀ ਚਾਹੀਦਾ ਅਗਰ ਇਸ ਦਾ ਤੇਲ ਕੱਢਣਾ ਹੈ ਕੁੱਲ ਵਿੱਚ ਪੀੜ ਕੇ ਕੱਢ ਸਕਦੇ ਹੋ ਰਾਜਾ ਨੂੰ ਅਰੋਗਤਾ ਹਾਸਲ ਹੋ ਜਾਏ ਇਤਨੀ ਪਰਜਾ ਹੈ ਸਭ ਨੂੰ ਸੁੱਖ ਦੇਵੇਗਾ ਇਸ ਕਰਕੇ ਇਤਨੇ ਉਪਕਾਰ ਵਾਸਤੇ ਇਹ ਸਰੀਰ ਤਾਂ ਰਹਿਣਾ ਨੀ ਇੱਕ ਦਿਨ ਊਂ ਵੀ ਨਹੀਂ ਰਹਿਣਾ ਹੈ ਇਸ ਕਰਕੇ ਇਸ ਕੰਮ ਲੈ ਲਓ ਕਿਉਂਕਿ ਬ੍ਰਹਮ ਗਿਆਨ ਦੀ ਬਾਬਤ ਦੱਸਿਆ ਬ੍ਰਹਮ ਗਿਆਨੀ ਪਰਉਪਕਾਰੋ ਮਹਾ ਬ੍ਰਹਮ ਗਿਆਨੀਆਂ ਦੀਆਂ ਵੈਸੇ ਸਾਰੀਆਂ ਇੱਛਾਵਾਂ ਸ਼ਾਂਤ ਹੁੰਦੀਆਂ ਹਨ ਤੱਤ ਗਿਆਨ ਦੇ ਅਭਿਆਸ ਦੁਆਰਾ ਵਾਸਨਾ ਖੈ ਹੋ ਜਾਂਦੀਆਂ ਹਨ ਮਨ ਦਾ ਮਨਤ ਭਾਵ ਵੀ ਨਸ਼ਟ ਹੋ ਜਾਇਆ ਕਰਦਾ ਹੈ ਪਰ ਜੇ ਕੁਛ ਉਹਨੂੰ ਸੰਕਲਪ ਹੁੰਦਾ ਵੀ ਹੈ ਬ੍ਰਹਮ ਗਿਆਨੀ ਪਰਉਪਕਾਰ ਮਹਾਵਰ ਪਰਾਏ ਦਾ ਭਲਾ ਚਾਹੁਣਾ ਇਹ ਉਹਦੇ ਚਿੱਤ ਵਿੱਚ ਹੁੰਦਾ ਹੈ ਤਾਂ ਨਾ ਕੋਈ ਵਾਸਨਾ ਨਹੀਂ ਹੁੰਦੀ ਹੈ ਇਹ ਅਵਸਥਾ ਉਸਦੀ ਹੁੰਦੀ ਹੈ ਕਿਉਂਕਿ ਬ੍ਰਹਮ ਜੋ ਨਿਰਵਿਕਲਪ ਹੈ ਉਹਦਾ ਸਰੂਪ ਹੀ ਹੋ ਜਾਂਦਾ ਹੈ ਭਾਵੇਂ ਸਿਰਫ ਨਿਰਾਪੁਰਾ ਪੜਨ ਵਾਲੀ ਗੱਲ ਨਹੀਂ ਆਉਂਦੀ ਇਹ ਤਾਂ ਸਾਧਨਾ ਸੰਪੰਨ ਹੋ ਕੇ ਅਵਸਥਾ ਪ੍ਰਾਪਤ ਹੋਇਆ ਕਰਦੀ ਹੈ ਸੰਯਮ ਕਰਕੇ ਜਦੋਂ ਇੰਨੀ ਗੱਲ ਕਹੀ ਤਾਂ ਗੁਰੂ ਜੀ ਕਹਿਣ ਲੱਗੇ ਅੱਛਾ ਇਉਂ ਕਰੋ ਇੱਕ ਘੜੌਂਜੀ ਬਣਾਓ ਜਿਵੇਂ ਜਲ ਧਾਰਾ ਕਰਨ ਵਾਲਿਆਂ ਦੀ ਹੁੰਦੀ ਵੱਡੀ ਸਾਰੀ ਘੜੌਂਜੀ ਬਣਾ ਲਈ ਉਹਦੇ ਉੱਪਰ ਇੱਕ ਮੱਟ ਰੱਖ ਦਿੱਤਾ ਉਹਦੇ ਹੇਠਾਂ ਅੰਗੂਠੇ ਜਿੰਨੀ ਗਲੀ ਕਰਤੀ ਉਹਨੂੰ ਲੀਰਾਂ ਆਦਿ ਕੋਈ ਕਿਸੇ ਹੋਰ ਚੀਜ਼ ਨਾਲ ਬੰਦ ਕਰ ਦਿੱਤਾ ਉਹ ਮੱਟ ਪਾਣੀ ਦੇ ਨਾਲ ਭਰ ਦਿੱਤਾ ਉਹਦੇ ਹੇਠਾਂ ਇੱਕ ਚੌਂਕੀ ਡਹਾ ਦਿੱਤੀ ਉਹਦੇ ਹੇਠ ਇੱਕ ਹੋਰ ਚੌਂਕੀ ਡਹਾਈ ਇਉਂ ਇਹ ਕੌਤਕ ਨੂੰ ਦੇਖ ਕੇ ਬਹੁਤ ਦੁਨੀਆਂ ਇਕੱਠੀ ਹੋ ਗਈ ਬਈ ਇੱਕ ਬ੍ਰਹਮ ਗਿਆਨੀ ਨੂੰ ਪੀੜਨਾ ਹੈ ਉਹਦਾ ਤੇਲ ਕੱਢਣਾ ਹੈ ਰਾਜਾ ਦੇ ਅਰੋਗਤਾ ਵਾਸਤੇ ਬਹੁਤ ਦੁਨੀਆਂ ਇਕੱਠੀ ਹੋ ਗਈ ਉਹ ਜਿਹੜੇ ਆਪਣੇ ਆਪ ਨੂੰ ਬ੍ਰਹਮ ਗਿਆਨ ਦੀਆਂ ਡਿੰਗਾਂ ਮਾਰਨ ਵਾਲੇ ਸਨ ਉਹ ਵੀ ਵਿੱਚ ਬਹੁਤ ਸਾਰੇ ਆ ਗਏ ਇਉਂ ਕੀ ਖੇਲ ਵਰਤਾਇਆ ਗੁਰੂ ਬਾਬੇ ਨੇ ਹੁਕਮ ਕੀਤਾ ਰਾਜਾ ਨੂੰ ਬੁਲਾਓ ਰਾਜਾ ਆ ਗਿਆ ਗੁਰੂ ਬਾਬੇ ਨਮਸਕਾਰ ਕੀਤੇ ਕਹਿਣਗੇ ਹੇਠਲੀ ਚੌਂਕੀ ਤੇ ਬੈਠ ਜਾ ਬਸਤਰ ਲਹਾ ਕੇ ਸਿਰ ਤੇ ਬਸਤਰ ਲੱਕ ਤੇ ਰੱਖ ਕੇ ਉਸ ਨੂੰ ਉੱਥੇ ਬਿਠਾ ਲਿਆ ਉਸਦੀ ਉੱਪਰਲੀ ਚੌਂਕੀ ਤੇ ਉਹ ਜੋ ਅਸਲ ਮੈਨੇ ਵਿੱਚ ਬ੍ਰਹਮ ਗਿਆਨੀ ਸੀ ਪਰ ਕਹਿੰਦਾ ਸੀ ਮੈਂ ਤਾਂ ਛੋਟਾ ਜਿਹਾ ਦਾਸ ਹਾਂ ਮੈਂ ਕੋਈ ਬ੍ਰਹਮ ਗਿਆਨੀ ਨਹੀਂ ਹਾਂ ਸਰੀਰ ਨਾਸ਼ਵੰਤ ਤੇ ਕਿਸੇ ਕੰਮ ਤੇ ਪਰਉਪਕਾਰ ਦੇ ਕੰਮ ਤੇ ਲੱਗਦੇ ਚੰਗਾ ਹੈ ਉਹ ਉਸਨੂੰ ਉੱਪਰਲੀ ਚੌਂਕੀ ਤੇ ਬਿਠਾਇਆ ਮੱਠ ਪਾਣੀ ਦਾ ਭਰਿਆ ਹੋਇਆ ਸੀ ਹੁਕਮ ਕਰ ਦਿੱਤਾ ਹੁਣ ਬਈ ਮੱਠ ਦੇ ਹੇਠੋਂ ਜੋ ਬੰਦ ਹੈ ਉਹ ਖੋਲ ਦਿੱਤਾ ਜਾਏ ਖੋਲ ਦਿੱਤਾ ਉੱਥੇ ਜਿੰਨੀ ਧਾਰ ਪੈਣੀ ਸੀ ਉਸਦੇ ਸਰੀਰ ਤੇ ਪੈ ਕੇ ਉਹ ਪਾਣੀ ਰਾਜਾ ਦੇ ਸਰੀਰ ਨੂੰ ਲੱਗਦਾ ਜਿਵੇਂ ਉਹਦੇ ਸਰੀਰ ਨੂੰ ਲੱਗਦਾ ਹੈ ਅਰੋਗਤਾ ਹਾਸਲ ਹੋਈ ਜਾਂਦੀ ਰਾਜੇ ਦਾ ਸਰੀਰ ਬਿਲਕੁਲ ਹੀ ਅਰੋਗ ਹੋ ਜਾਂਦਾ ਉਸ ਮੌਕੇ ਗੁਰੂ ਜੀ ਕਹਿਣ ਲੱਗੇ ਭਾਈ ਕਿੱਧਰ ਗਏ ਤੁਹਾਡੇ ਬ੍ਰਹਮ ਗਿਆਨੀ ਮਿਠਾਈ ਖਾਣ ਵਾਲੇ ਮਜਨੂੰ ਕੋਈ ਨਜ਼ਰ ਨਾ ਆਇਆ ਪਰ ਜਿਹਨੇ ਕਦੇ ਵੀ ਨਹੀਂ ਕਿਹਾ ਸੀ ਮੈਂ ਬ੍ਰਹਮ ਗਿਆਨੀ ਹਾਂ ਆ ਨਿਤਰਿਆ ਇਉਂ ਕਰਕੇ ਇਹੋ ਜਿਹੇ ਬਹੁਤ ਸਾਰੇ ਪਖੰਡ ਗੁਰੂ ਬਾਬਾ ਜੀ ਨੇ ਦੂਰ ਕੀਤੇ ਬ੍ਰਹਮ ਗਿਆਨ ਸ਼ਾਸਨ ਬੜੀ ਰੂਹਾਨੀਅਤ ਦੀ ਆਖਰੀ ਸਟੇਜ ਬੜੀ ਬੜੀ ਅਕਾਲਾਂ ਨਾਲ ਪ੍ਰਾਪਤ ਹੋਣ ਵਾਲੀ ਜੇ ਕੋਈ ਕਹੇ ਤੁਸੀਂ ਸਭ ਕੁਛ ਕਰ ਸਕਦੇ ਹੋ ਮਦਰਾ ਮਾਂ ਜੁਆ ਠੱਗੀ ਦੁਰਾਚਾਰ ਸਾਰੇ ਕੰਮ ਵੀ ਕਰੀ ਚਲੋ ਫਿਰ ਵੀ ਤੁਹਾਨੂੰ ਤੁਸੀਂ ਬ੍ਰਹਮ ਗਿਆਨੀ ਮੁਕਤ ਹੋ ਜਾਓਗੇ ਪਰ ਐਂ ਤਾਂ ਦੱਸੋ ਜ਼ਰਾ ਜਿਹੜੀ ਸਰੋਂ ਹੱਥ ਤੇ ਜੰਮਦੀ ਹੈ ਕਿ ਉਹਦਾ ਤੇਲ ਕੱਢੇ ਤੇ ਸਿਰ ਦੀ ਖੁਸ਼ਕੀ ਦੂਰ ਹੋ ਜਾਊਗੀ ਦੱਸੋ ਜਿਹੜੀ ਹੱਥਾਂ ਤੇ ਸਰੋਂ ਜੰਮਦੀ ਹੈ ਉਹਨੂੰ ਪੀੜ ਕੇ ਤੇਲ ਕੱਢੋ, ਉਹਦੀ ਖੁਸ਼ਕੀ ਦੂਰ ਕਰ ਦੋ, ਉਹਦਾ ਤੇਲ ਸਿਰ ਦੀ ਬਿਲਕੁਲ ਨਹੀਂ ਕਰ ਸਕੇਗਾ। ਇਸੀ ਤਰ੍ਹਾਂ ਜਿਹੜਾ ਇਹੋ ਜਿਹਾ ਗਿਆਨ ਹੈ, ਕੁਛ ਮਾਇਨੇ ਨਹੀਂ ਰੱਖਦਾ, ਨਾ ਮੁਕਤ ਕਰ ਸਕੇ, ਨਾ ਸ਼ਾਂਤੀ ਦੇ ਸਕੇ, ਨਾ ਅਗੰਤ ਸੰਵਾਰ ਸਕੇ, ਬਲਕਿ ਦੋਨੋ ਜਾਨ ਵਿਗਾੜ ਜ਼ਰੂਰ ਸਕਦਾ ਹੈ। ਇਹਨਾਂ ਗੱਲਾਂ ਵਿਚ ਲੱਗ ਕੇ, ਬੁਰਾਈਆਂ ਵਿਚ ਲੱਗ ਕੇ ਦੋਨੋ ਜਨਮ ਬਰਬਾਦ ਕਰ ਲੈਂਦਾ ਹੈ। ਇਹਨਾਂ ਦੀ ਵਾਰਤੀ ਦੱਸਿਆ ਸੀ ਨਾ ਕਿ ਗੁਰੂ ਛੇਵੇਂ ਪਾਤਸ਼ਾਹ ਨੇ, ਗੁਰੂ ਛੇਵੇਂ ਪਾਤਸ਼ਾਹ ਘੋੜੇ ਤੇ ਸਵਾਰ ਹਨ, ਜਾ ਰਹੇ ਹਨ, ਪਿੱਛੇ ਸਿੱਖ ਹਨ, ਇੱਕ ਬਹੁਤ ਵੱਡਾ ਪਾਰਾ ਸੱਪ, ਬਹੁਤ ਜਿਹਦੇ ਕੀੜੇ ਪਏ ਸਰੀਰ ਦੇ ਵਿੱਚ, ਬਿਲੂ ਬਿਲੂ ਕਰ ਰਿਹਾ। ਗੁਰੂ ਜੀ ਉੱਥੇ ਖੜ ਗਏ, ਸਿੱਖਾਂ ਨੂੰ ਕਹਿਣਗੇ ਦੇਖੋ ਭਾਈ ਅੱਜ ਕੀਤੀ ਗਰੀਬ ਨਾ, ਇਹ ਕੀ ਕਹਿਣ ਲੱਗੇ, ਭਾਈ ਇਹ ਪਿਛਲੇ ਜਨਮ ਦਾ ਇੱਕ ਪਖੰਡੀ ਹੈ, ਇਹਦੇ ਜਿਹੜੇ ਕੀੜੇ ਪਿਰੇ ਦੇ ਚੇਲੇ, ਇਹ ਸਾਧੂ ਸੀ ਨਾ ਭਜਨ ਨਾ ਤਪ, ਕਹਿੰਦਾ ਸੀ ਜੋ ਕੁਛ ਮਰਜ਼ੀ ਕਰੀ ਚੱਲੋ। ਉਹਨਾਂ ਦੇ ਉੱਪਰ ਕਈ ਕਿਸਮ ਦੇ ਟੈਕਸ ਵਗਾਈਆਂ ਵਗੈਰਾ ਲੈ ਕੇ ਮਾਇਆ ਲੁੱਟੀ ਜਾਂਦਾ ਸੀ, ਤੇ ਉਹ ਤਾਂ ਬਣੇ ਹੋਏ ਨੇ, ਇਹ ਉਹਦੇ ਕੀੜੇ ਇਹਦੇ ਸਰੀਰ ਚ ਪਏ ਨੇ, ਉਹ ਐਵੇਂ ਕੀੜਿਆਂ ਨਾਲ ਦੁਖੀ ਹੋ ਰਿਹਾ। ਗੁਰੂ ਜੀ ਨੇ ਹੁਕਮ ਕੀਤਾ ਇਹਦੇ ਸਿਰ ਤੇ ਪੈਰ ਲਗਾਓ। ਸਿੱਖਾਂ ਨੇ ਅਰਜ਼ ਕੀਤੀ, ਮਾਰ ਸਾਡੇ ਪੈਰ ਲੈ ਤੇ ਕੀ ਹੁੰਦਾ, ਆਪ ਹੀ ਕਿਰਪਾ ਕਰੋ। ਗੁਰੂ ਜੀ ਨੇ ਘੋੜੇ ਤੋਂ ਉਤਰ ਕੇ ਉਹਦੇ ਸਿਰ ਦੇ ਉੱਪਰ ਜਦੋਂ ਪੈਰ ਲਗਾਇਆ ਤਾਂ ਸਾਰਾ ਸਰੀਰ ਖੱਖੜੀ ਵਾਂਗੂ ਫਟ ਜਾਂਦਾ ਹੈ। ਹਜ਼ਾਰਾਂ ਨੀ ਲੱਖਾਂ ਦੀ ਤਾਦਾਦ ਵਿੱਚ ਕੀੜੇ ਉਹਦੇ ਸਰੀਰ ਚੋਂ ਨਿਕਲੇ। ਕਹਿਣ ਲੱਗੇ ਭਾਈ ਜਿਹੜੇ ਉਹ ਪਖੰਡ ਕਰਨ, ਇਹ ਬਚਨ ਸੁਣ ਕੇ ਗੁਰੂ ਜੀ ਕਹਿਣ ਲੱਗੇ ਭਾਈ ਸਿਰਫ ਉਦੋਂ ਤਾਂ ਇੱਕੋ ਹੀ ਅਯੁੱਧਿਆ ਪੁਰੀ ਗਈ, ਹੁਣ ਸਾਰੀ ਦੁਨੀਆਂ ਬੈਕੁੰਠਾਂ ਨੂੰ ਜਾ ਸਕਦੀ ਅਗਰ ਚਾਹੇ ਤਾਂ। ਇਹ ਸੁਣ ਕੇ ਪੰਡਿਤ ਬੜੇ ਹੈਰਾਨ ਹੋਏ, ਮਹਾਰਾਜ ਇਹ ਕੈਸੇ ਹੋ ਸਕਦਾ। ਕਹਿਣ ਲੱਗੇ ਪਰਮੇਸ਼ਰ ਦਾ ਨਾਮ ਪਰਮੇਸ਼ਰ ਨਾਲ ਵੀ ਵਜ਼ਨਦਾਰ ਚੀਜ਼ ਹੈ, ਉਦਾਂ ਵੀ ਬਲਵਾਨ ਵਸਤੂ ਹੈ, ਨਾਮ ਜਪ ਕੇ ਜੋ ਕੁਛ ਚਾਹੇ ਉਹੀ ਪ੍ਰਾਪਤ ਕਰ ਸਕਦਾ ਹੈ। ਪਰਮੇਸ਼ਰ ਦਾ ਭਜਨ, ਪਰਮੇਸ਼ਰ ਦਾ ਨਾਮ ਐਡੀ ਸ੍ਰੇਸ਼ਟ ਵਸਤੂ ਹੈ ਜਿਹਦਾ ਮੁਕਾਬਲਾ ਕਰਨ ਨੂੰ ਤਿੰਨਾਂ ਲੋਕਾਂ ਚੌਦਾਂ ਭਵਨ ਵਿੱਚ ਕੋਈ ਵੀ ਵਸਤੂ ਨਹੀਂ, ਬਲਕਿ ਨਾਮ ਨਾਮੀ ਨਾਲ ਵੀ ਵਜ਼ਨਦਾਰ ਪਾਰਾ ਹੈ। ਨਾਮ ਅਮੋਲਕ ਜੀ ਮੇਰੇ ਸ਼ਾਨੀ ਨਾਨਕ ਸੇ ਹਰ ਰੰਗ ਮਾਣ ਦੋ। ਵਾਹਿਗੁਰੂ ਦਾ ਨਾਮ ਇਹੋ ਜਿਹੀ ਮੁਲਕ ਵਸਤੂ ਹੈ, ਇਹਦੇ ਵਿੱਚ ਸਭ ਕੁਛ ਹੀ ਹੈ, ਦੀਨ ਵੀ ਹੈ, ਦੁਨੀਆ ਵੀ ਹੈ, ਪਰਲੋਕ ਵੀ ਹੈ, ਬਾਕੀ ਪ੍ਰਭੂ ਪ੍ਰਾਪਤੀ ਵੀ ਹੈ, ਮੁਕਤੀ ਵੀ ਹੈ, ਪਰਮੇਸ਼ਰ ਦੇ ਭਜਨ ਤੋਂ ਬਾਹਰ ਕੋਈ ਵੀ ਵਸਤੂ ਨਹੀਂ, ਬਲਕਿ ਨਾਮ ਪਰਮੇਸ਼ਰ ਦਾ ਨਾਮੀ ਨਾਲ ਵੀ ਵਜ਼ਨਦਾਰ ਚੀਜ਼ ਮੰਨਿਆ। ਸਿੱਧਾਂ ਦੇ ਨਾਲ ਗੁਰੂ ਬਾਬਾ ਜੀ ਦੀ ਉਸ ਮੌਕੇ ਸਿੱਧਾਂ ਦਾ ਜ਼ੋਰ ਸੀ ਯੋਗੀਆਂ ਦਾ। ਕਈ ਦਫ਼ਾ ਚਰਚਾ ਹੋਈ ਹੈ, ਕਈ ਥਾਵੇਂ ਮਿਲਾਪ, ਅਚਲ ਬਟਾਲੇ, ਸ਼ਮੇਰ ਪਰਬਤ ਤੇ, ਨਾਨਕ ਮਤੇ ਆਦਿ ਕਈ ਥਾਈ ਉਹਨਾਂ ਨਾਲ ਵਿਚਾਰ ਹੋਈ। ਸਿੱਧਾਂ ਦਾ ਮਾਰਗ ਪ੍ਰਾਣਾਯਾਮ, ਯੋਗਾ ਅਭਿਆਸ, ਗੁਰੂ ਬਾਬਾ ਜੀ ਦਾ ਮਾਰਗ ਪ੍ਰੇਮਾ ਭਗਤੀ। ਇਸ ਸਮੇਂ ਦੇ ਜੀਵਾਂ ਦੇ ਸਰੀਰ ਜਿਹੜੇ ਸਨ ਪ੍ਰਾਣਾਯਾਮ ਦੀ ਚਾਲ ਚੱਲਣ ਤੋਂ ਅਸਮਰਥ ਜਾਣ ਕੇ ਗੁਰੂ ਜੀ ਨੇ ਇਹ ਸੌਖਾ ਮਾਰਗ ਗੁਰਸਿੱਖੀ ਭਗਤੀ ਮਾਰਗ ਨਾਮ ਨਾਲ ਇਸ਼ਨਾਨ ਜੀ ਦੇ ਮੁੱਖ ਅਸੂਲਾਂ ਚਲਾਇਆ। ਸੋ ਜਪੀ ਸਾਹਿਬ ਗੁਰੂ ਬਾਬਾ ਜੀ ਨੇ ਸੁਮੇਰ ਪਰਬਤ ਤੇ ਗੋਰਖ ਆਦਿ ਸਿੱਧਾਂ ਦੇ ਨਾਲ ਚਰਚਾ ਕਰਦਿਆਂ ਉਹਨਾਂ ਦੇ ਸਵਾਲਾਂ ਦੇ ਜਵਾਬ ਵਿੱਚ ਹੀ ਉਚਾਰਨ ਕੀਤੀ ਹੈ। ਇੱਕ ਦਫ਼ਾ ਗੋਰਖ ਨੇ ਅਰਜ਼ ਕੀਤੀ, ਮਹਾਰਾਜ ਸਾਡਾ ਮਾਰਗ ਤਾਂ ਪ੍ਰਾਣਾਯਾਮ ਹੈ, ਵਿੱਚ ਗੁਰੂ ਕੁੰਭਕ ਦੁਆਰਾ ਆਹਿਸਤਾ ਆਹਿਸਤਾ ਅਸੀਂ ਆਪਣੇ ਪ੍ਰਾਣ ਦਸਵੀਂ ਦੁਆਰ ਚੜਾਉਂਦੇ ਹਾਂ। ਪ੍ਰਾਣ ਤੇ ਮਨ ਇੱਕ ਚੀਜ਼ ਹੈ, ਪ੍ਰਾਣ ਦਸਵੀਂ ਦੁਆਰ ਸਿੱਧ ਹੋ ਜਾਣ ਮਨ ਵੀ ਖੜ ਜਾਂਦਾ, ਮਨ ਦੇ ਖੜੇ ਤੋਂ ਬਾਅਦ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੈ, ਜਿਸ ਨੂੰ ਪਾ ਕੇ ਜਨਮਾਂ ਨਾਲ ਦੀ ਨਿਵਿਰਤੀ ਜੀਵਨ ਮੁਕਤ ਭਾਗ ਮਿਲਦਾ ਹੈ। ਆਪ ਦੱਸੋ, ਆਪ ਦਾ ਮਾਰਗ ਹੈ ਪ੍ਰੇਮਾ ਭਗਤੀ, ਆਪ ਦੇ ਮਾਰਗ ਵਿੱਚ ਸਭ ਤੋਂ ਵੱਡੀ ਚੀਜ਼ ਕੀ ਹੈ? ਗੁਰੂ ਜੀ ਕਹਿਣ ਲੱਗੇ, ਸਭ ਤੋਂ ਉੱਚੀ ਵੱਡੀ ਚੀਜ਼ ਪਰਮੇਸ਼ਰ ਹੈ, ਉਸ ਤੋਂ ਉੱਚੀ ਕੋਈ ਵਸਤੂ ਹੈ ਹੀ ਨਹੀਂ। ਸਾਰੀ ਦੁਨੀਆ ਦਾ ਮੈਟੀਰੀਅਲ ਪੰਜ ਚੀਜ਼ਾਂ ਹਨ, ਮਿੱਟੀ ਹੈ, ਪਾਣੀ ਹੈ, ਅੱਗ ਹੈ, ਹਵਾ ਹੈ, ਆਕਾਸ਼ ਹੈ। ਇਹ ਪੰਜ ਚੀਜ਼ਾਂ ਜਿਹੜੀਆਂ ਨੇ ਠੋਸ ਹਨ, ਜੜ ਹਨ, ਮੈਟਰ ਹੈ, ਪਰ ਇਹਨਾਂ ਦਾ ਪ੍ਰਕਾਸ਼ਕ, ਇਹਨਾਂ ਦੀ ਸੱਤਾ ਸਫੂਰਤੀ ਦੇਣ ਵਾਲਾ, ਇਹਨਾਂ ਨੂੰ ਚੇਤਨਤਾ ਦੇਣ ਵਾਲਾ ਵਾਹਿਗੁਰੂ ਆਪ ਹੈ। ਇਸ ਕਰਕੇ ਸਭ ਤੋਂ ਉੱਚੀ ਵੱਡੀ ਚੀਜ਼ ਵਾਹਿਗੁਰੂ ਆਪ ਹੈ। ਫਿਰ ਉਹਨਾਂ ਅਰਜ਼ ਕੀਤੀ, ਮਹਾਰਾਜ ਉਸ ਤੋਂ ਵੀ ਉੱਚੀ ਕੋਈ ਚੀਜ਼, ਪਰਮੇਸ਼ਰ ਤੋਂ ਵੀ ਉੱਚੀ ਚੀਜ਼? ਗੁਰੂ ਜੀ ਕਹਿੰਦੇ, ਉੱਚੇ ਹੋ ਗੁਰੂ ਉੱਚਾ ਨਾਂ, ਪਰਮੇਸ਼ਰ ਤੋਂ ਵੀ ਉੱਚਾ ਪਰਮੇਸ਼ਰ ਦਾ ਨਾਮ ਹੈ। ਉਹ ਕਿਉਂ? ਪਰਮੇਸ਼ਰ ਸਾਰੇ ਪਰਿਪੂਰਨ ਹੈ, ਉਹਦੀਆਂ ਸ਼ਕਤੀਆਂ ਵੀ ਸਾਰੇ ਭਰਪੂਰ ਹਨ। ਜਿਵੇਂ ਬਰੋਟੇ ਦੇ ਬੀਜ ਅੰਦਰ ਕਿਤਨਾ ਵੱਡਾ ਬੋਹੜ ਦਾ ਦਰਖਤ ਛੁਪਿਆ ਹੁੰਦਾ ਹੈ, ਉਹਦੇ ਡਾਣੀਆਂ, ਪੱਤੇ, ਸ਼ਾਖਾਂ, ਫਲ, ਜੜ੍ਹਾਂ ਆਦਿ ਸਭ ਉਹਦੇ ਵਿੱਚ ਹੁੰਦੀਆਂ ਹਨ, ਪਰ ਨਜ਼ਰ ਨਹੀਂ ਆਉਂਦੀਆਂ। ਇਸੀ ਤਰ੍ਹਾਂ ਪਰਮੇਸ਼ਰ ਸਾਰੀ ਥਾਂ ਪਰਿਪੂਰਨ ਹੈ, ਹਰ ਇੱਕ ਦੇ ਹਿਰਦੇ ਵਿੱਚ ਵਸਦਾ ਹੈ, ਪਰ ਉਹ ਇਉਂ ਨਹੀਂ ਦਿੰਦਾ ਜਿਵੇਂ ਬੀਜ ਦੇ ਅੰਦਰ ਇਤਨਾ ਵੱਡਾ ਬੋਹੜ ਨਹੀਂ ਨਜ਼ਰ ਆਉਂਦਾ। ਜੇਕਰ ਉਸ ਬੋਹੜ ਨੂੰ ਪ੍ਰਗਟ ਕਰਨਾ ਹੋਵੇ ਤਾਂ ਕੀ ਉਪਾਅ ਹੈ? ਉਸਨੂੰ ਬੀਜਿਆ ਜਾਏ, ਉਸਦੀ ਪਰਵਰਿਸ਼ ਕੀਤੀ ਜਾਵੇ, ਹੌਲੀ ਹੌਲੀ ਕਿਤਨਾ ਵੱਡਾ ਬੋਹੜ ਦਾ ਦਰਖਤ ਉਸ ਬੀਜ ਵਿੱਚੋਂ ਨਿਕਲਿਆ ਹੁੰਦਾ। ਇਸੀ ਤਰ੍ਹਾਂ ਪਰਮੇਸ਼ਰ ਤੇ ਉਹਦੀਆਂ ਸ਼ਕਤੀਆਂ ਸਾਰੇ ਭਰਪੂਰ ਹਨ, ਰਿਕ ਦੇ ਹਿਰਦੇ ਵਿੱਚ ਵਸਦੀਆਂ ਹਨ, ਪਰ ਬਿਨਾਂ ਨਾਂ ਜਪੇ ਉਹ ਪ੍ਰਗਟ ਨਹੀਂ ਹੁੰਦੀਆਂ। ਇਸ ਕਰਕੇ ਨਾਮ ਨਾਲ, ਨਾਮੀ ਨਾਲ ਵੀ ਉੱਚਾ ਉਸਦਾ ਨਾਮ ਹੈ, ਕਿਉਂਕਿ ਨਾਮ ਜਪ ਕੇ ਉਹ ਤੇ ਉਹਦੀਆਂ ਸ਼ਕਤੀਆਂ ਅੰਦਰੋਂ ਹੀ ਪੈਦਾ ਹੁੰਦੀਆਂ ਹਨ। ਇਸ ਕਰਕੇ ਪਰਮੇਸ਼ਰ ਦਾ ਨਾਮ ਪਰਮੇਸ਼ਰ ਨਾਲ ਵੀ ਉੱਚਾ ਹੈ। ਨਾਮ ਅਮੋਲਕ ਜੀ ਮੇਰੇ ਸਾਹਿਬ ਦਾ,
ਨਾਮ ਅਮੋਲਕ ਜੀ ਮੇਰੇ ਸਾਹਿਬ।
ਪਰਮੇਸ਼ੁਰ ਦਾ ਨਾਮ ਪਰਮੇਸ਼ੁਰ ਨਾਲ ਵੀ ਉੱਚਾ ਤੇ ਵਜ਼ਨਦਾਰ ਮੰਨਿਆ। ਇੱਕ ਦਫਾ ਨਾਰਦ ਮੁਨੀ ਕ੍ਰਿਸ਼ਨ ਭਗਵਾਨ ਨੂੰ ਦੁਆਰਕਾ ਵਿੱਚ ਮਿਲਣ ਵਾਸਤੇ ਜਾਂਦੇ। ਕ੍ਰਿਸ਼ਨ ਜੀ ਕਿਤੇ ਬਾਹਰ ਗਏ ਸਨ। ਨਾਰਦ ਜੀ ਨੂੰ ਐਂ ਦੇਖ ਕੇ ਉਹਨਾਂ ਦੀਆਂ ਰਾਣੀਆਂ ਨੇ ਨਮਸਕਾਰ ਕੀਤੀ, ਨਾਰਦ ਨੂੰ ਉੱਚੇ ਥਾਂ ਬਿਠਾ ਕੇ ਪੂਜਨ ਆਦਿ ਕੀਤਾ। ਬਚਨ ਬਲਾਸ ਛੇੜੇ, ਉਹਨਾਂ ਕਿਹਾ, ਰਿਸ਼ੀ ਜੀ ਸਾਨੂੰ ਇਹੋ ਜਿਹਾ ਵਰ ਦਿਓ ਜਿਸ ਕਰਕੇ ਹਰ ਜਨਮ ਦੇ ਵਿੱਚ ਭਗਵਾਨ ਕ੍ਰਿਸ਼ਨ ਦੇਵ ਸਾਡੇ ਪਤੀ ਦੇਵ ਵਰ ਕਰ। ਇਹ ਵਚਨ ਸੁਣ ਕੇ ਨਾਰਦ ਜੀ ਕਹਿਣੇ, ਅਗਰ ਤੁਸੀਂ ਐਸਾ ਚਾਹੁੰਦੇ ਹੋ ਤਾਂ ਜੋ ਮੈਂ ਕਹਾਂ ਤੁਹਾਨੂੰ ਕਰਨਾ ਪਏਗਾ। ਕਹਿਣਗੇ ਦੱਸੋ। ਨਾਰਦ ਜੀ ਕਹਿਣਗੇ ਕ੍ਰਿਸ਼ਨ ਜੀ ਨੂੰ ਦਾਨ ਕਰ ਦਿਓ। ਜੋ ਦਾਨ ਕਰੋਗੇ, ਜੋ ਤੁਸੀਂ ਚਾਹੁੰਦੇ ਹੋ, ਤੁਹਾਨੂੰ ਐਸਾ ਹੀ ਫਲ ਮਿਲੇਗਾ। ਉਹਨਾਂ ਨੇ ਦਾਨ ਕਰ ਦਿੱਤਾ, ਇਹਨੇ ਚੂਲੀ ਛੱਡ ਦਿੱਤੀ। ਦਾਨ ਕਰਨ ਦੇ ਕਈ ਢੰਗ, ਅਰਦਾਸ ਕਰ ਦੇਣੀ, ਚੂਲੀ ਛੱਡਣੀ, ਹੋਰ ਕਈ ਤਰੀਕੇ ਹਨ। ਇਹਨੇ ਦਾਨ ਕਰ ਦਿੱਤਾ। ਕਿਤਨੇ ਨੂੰ ਕ੍ਰਿਸ਼ਨ ਜੀ ਬਾਹਰੋਂ ਆ ਗਏ। ਜਦੋਂ ਬਾਹਰੋਂ ਕ੍ਰਿਸ਼ਨ ਜੀ ਆਏ, ਨਾਰਦ ਜੀ ਕਹਿਣ ਲੱਗੇ, ਭਗਵਾਨ ਆਪ ਦਾ ਇਸ ਘਰ ਵਿੱਚ ਕੋਈ ਹੱਕ ਨਹੀਂ, ਕਿਉਂ ਆਪ ਦਾਨ ਹੋ ਚੁੱਕੇ ਹੋ। ਪੁੱਛੋ, ਤੁਸੀਂ ਆਪਣੀਆਂ ਰਾਣੀਆਂ ਨੂੰ ਦਾਨ ਕੀਤਾ ਕਿ ਨਾ ਤੁਹਾਡਾ? ਉਹ ਕਹਿਣਗੇ, ਹਾਂਜੀ ਕੀਤਾ ਹੈ। ਫਿਰ ਚਲੋ ਮੇਰੇ ਨਾਲ, ਤੁਸੀਂ ਦਾਨ ਹੋ ਚੁੱਕੇ ਹੋ। ਕ੍ਰਿਸ਼ਨ ਜੀ ਵੀ ਕਹਿਣ, ਠੀਕ ਹੈ, ਜਾਇਜ਼ ਗੱਲ ਹੈ, ਠੀਕ ਗੱਲ ਮੰਨਣੀ ਯੋਗ ਹੁੰਦੀ ਹੈ। ਅਖੀਰ ਜਦੋਂ ਇਹੋ ਜਿਹੀ ਗੱਲ ਹੋਈ, ਰਾਣੀਆਂ ਨੇ ਕਿਹਾ, ਰਿਸ਼ੀ ਜੀ ਤੁਸੀਂ ਸਾਡਾ ਘਰ ਪਟ ਚੱਲੇ ਹੋ, ਆਦਮੀ ਤੋਂ ਬਿਨਾਂ ਘਰ ਦਾ ਕੀ ਬਣਦਾ ਹੈ? ਤੁਸੀਂ ਇਹਨਾਂ ਦੇ ਬਰਾਬਰ ਸਾਥੋਂ, ਸਾਡੇ ਗਹਿਣੇ ਗੱਟੇ, ਹੀਰੇ ਪੰਨੇ, ਧਨ ਪਦਾਰਥ ਜਿਤਨਾ ਕਹੋ, ਇਹਦੇ ਬਰਾਬਰ ਤੋਲ ਦਿੰਦੇ ਹਾਂ, ਉਹ ਲੈ ਲਓ, ਪਰ ਇਹਨਾਂ ਨੂੰ ਛੋੜ ਜਾਓ। ਨਾਰਦ ਜੀ ਕਹਿਣ ਲੱਗੇ, ਤੁਸੀਂ ਆਪ ਹੀ ਦੱਸੋ, ਮੈਂ ਜ਼ਬਰਦਸਤੀ ਤਾਂ ਨਹੀਂ ਇਹਨਾਂ ਨੂੰ ਦਾਨ ਕਰਵਾਇਆ, ਆਪਣੀ ਖੁਸ਼ੀ ਨਾਲ ਦਾਨ ਕੀਤਾ ਤੁਸੀਂ, ਜਾਂ ਮੈਂ ਵੈਸੇ ਨਹੀਂ ਲੈ ਚੱਲਿਆ, ਦਾਨ ਕੀਤੀਆਂ ਕਰਕੇ ਲੈ ਕੇ ਚੱਲਿਆ? ਉਹ ਕਹਿਣ ਲੱਗੀਆਂ, ਗੱਲ ਠੀਕ ਹੈ, ਪਰ ਇਹਨਾਂ ਦੇ ਬਰਾਬਰ ਸਾਥੋਂ ਧਨ ਪਦਾਰਥ ਜਿਤਨ ਸਾਡੇ ਪਾਸ ਹੈ, ਲੈ ਲਓ, ਪਰ ਇਹਨਾਂ ਨੂੰ ਇੱਥੇ ਛੋੜ ਦਿਓ। ਕਹਿਣਗੇ, ਚੰਗਾ, ਇਉਂ ਕਰ ਲਓ। ਇੱਕ ਤੱਕੜ ਲਿਆਂਦਾ ਗਿਆ, ਇੱਕ ਪਲੜੇ ਵਿੱਚ ਕ੍ਰਿਸ਼ਨ ਜੀ ਨੂੰ ਬਿਠਾ ਲਿਆ, ਦੂਸਰੇ ਪਲੜੇ ਵਿੱਚ ਉਹਨਾਂ ਨੇ ਆਪਣੇ ਜਿਤਨੇ ਉਹਨਾਂ ਪਾਸ ਗਹਿਣੇ ਸਨ, ਹੀਰੇ, ਲਾਲ, ਜਵਾਹਰ, ਜੜ ਆਦਿ, ਹੋਰ ਸੋਨੇ ਆਦਿ, ਸਾਰੇ ਗਹਿਣੇ ਪਾ ਦਿੱਤੇ, ਹੋਰ ਧਨ ਪਦਾਰਥ ਜਿਹੜਾ ਸੀ ਸਾਰਾ ਪਾ ਦਿੱਤਾ। ਪਰ ਅਸ਼ਚਰਜ ਗੱਲ ਹੈ, ਕ੍ਰਿਸ਼ਨ ਜੀ ਵਾਲਾ ਪਲੜਾ ਧਰਤੀ ਤੋਂ ਨਹੀਂ ਉੱਠਦਾ। ਹੋਰ ਪਲੜਾ, ਦੂਸਰਾ ਪਲੜਾ, ਜਿਹਦੇ ਵਿੱਚ ਭਾਵੇਂ ਉਹਨਾਂ ਦੇ ਵਜ਼ਨ ਨਾਲ ਬਹੁਤ ਜ਼ਿਆਦਾ ਵਜ਼ਨ ਪਿਆ ਸੀ, ਗਹਿਣੇ ਗੱਟਿਆ, ਧਨ ਪਦਾਰਥ ਦਾ, ਉਹ ਬਹੁਤ ਉੱਚਾ ਉੱਪਰ ਖੜਾ। ਜਦੋਂ ਇਹ ਹਾਲਤ ਦੇਖੀ ਤਾਂ ਉਹਨਾਂ ਨੇ ਨਾਰਦ ਜੀ ਨੂੰ ਕਿਹਾ, ਰਿਸ਼ੀ ਜੀ ਸਾਡੇ ਪਾਸ ਹੁਣ ਕੁਛ ਨਹੀਂ ਰਹਿ ਗਿਆ, ਜਿੰਨਾ ਧਨ ਪਦਾਰਥ ਸੀ ਅਸੀਂ ਪਾ ਦਿੱਤਾ ਹੈ, ਹੁਣ ਇਦੋਂ ਜ਼ਿਆਦਾ ਸਾਡੇ ਪਾਸ ਕੁਛ ਨਹੀਂ, ਆਪ ਹੀ ਕਿਰਪਾ ਕਰਕੇ ਸਾਨੂੰ ਕੋਈ ਯਤਨ ਦੱਸੋ, ਕੋਈ ਰੇਖ ਵਿੱਚ ਮੇਖ ਮਾਰੋ ਤਾਂ ਕਿ ਕ੍ਰਿਸ਼ਨ ਜੀ ਘਰ ਰਹਿ ਜਾਣ। ਉਹਨਾਂ ਦੀ ਇਹ ਘਗਿਆ ਕੇ ਦੀਨਤਾ ਭਰੀ ਬਾਣੀ ਸੁਣ ਕੇ ਨਾਰਦ ਜੀ ਕਹਿਣਗੇ, ਅੱਛਾ, ਇੱਕ ਤੁਲਸੀ ਦਾ ਪੱਤਾ ਲਿਆਓ। ਤੁਲਸੀ ਦਾ ਪੱਤਾ ਲਿਆਂਦਾ ਗਿਆ, ਉਹਦੇ ਉੱਪਰ ਨਾਰਦ ਜੀ ਨੇ ਪਰਮੇਸ਼ੁਰ ਦਾ ਨਾਮ ਹਰੇ ਰਾਮ ਲਿਖ ਦਿੱਤਾ। ਸੋ ਉਹ ਲਿਖ ਕੇ ਉਸ ਪਲੜੇ ਵਿੱਚ ਰੱਖਿਆ ਜਿਹਦੇ ਵਿੱਚ ਗਹਿਣੇ ਗੱਟੇ ਪਏ ਸਨ, ਧਨ ਪਦਾਰਥ ਪਿਆ ਹੋਇਆ ਸੀ। ਉਹ ਰੱਖਣ ਦੀ ਦੇਰ ਸੀ, ਇੱਕ ਲੱਖ ਦੀ ਕ੍ਰਿਸ਼ਨ ਜੀ ਵਾਲਾ ਪਲੜਾ ਬਹੁਤ ਉੱਚਾ ਚਲਾ ਗਿਆ, ਉਹ ਧਰਤੀ ਤੇ ਆ ਲੱਗਿਆ। ਫਿਰ ਕਹਿਣ ਲੱਗੇ, ਆਪਣੇ ਗਹਿਣੇ ਲਾ ਲਓ, ਆਪਣਾ ਧਨ ਪਦਾਰਥ ਸਾਰਾ ਉਤਾਰ ਲਓ। ਸਭ ਲਾ ਲਿਆ, ਪਰ ਅਸ਼ਚਰਜ ਗੱਲ ਹੈ, ਜਿਸ ਪੱਤੇ ਦੇ ਉੱਪਰ ਪਰਮੇਸ਼ੁਰ ਦਾ ਨਾਂ ਲਿਖਿਆ ਸੀ ਉਹ ਧਰਤੀ ਤੋਂ ਨਹੀਂ ਉੱਠਦਾ, ਕ੍ਰਿਸ਼ਨ ਵਾਲਾ ਪਲੜਾ ਬਹੁਤ ਉੱਚਾ। ਸਾਹਮਣੇ ਨਾਰਦ ਜੀ ਖੜੇ ਹੱਸ ਰਹੇ, ਦੇਖੋ ਕਹਿਣ ਲੱਗੇ ਉੱਚੇ ਉੱਪਰ ਉੱਚਾ ਨਾਮ, ਪਰਮਾਤਮਾ ਤੋਂ ਵੀ ਉੱਚਾ ਉਸਦਾ ਨਾਮ ਹੈ। ਨਾਰਦ ਜੀ ਕਹਿਣ ਲੱਗੇ ਸਾਨੂੰ ਤਾਂ ਪਰਮੇਸ਼ਰ ਦੇ ਨਾਮ ਤੋਂ ਹੀ ਪ੍ਰਯੋਜਨ ਹੈ, ਪ੍ਰਭੂ ਦੇ ਭਗਤਾਂ ਨੂੰ ਪ੍ਰਭੂ ਦੇ ਨਾਮ ਤੋਂ ਹੀ ਪ੍ਰਯੋਜਨ ਹੁੰਦਾ ਹੈ, ਉਸਦਾ ਕੀਰਤਨ ਕਰਨਾ, ਉਸਦਾ ਸਿਮਰਨ ਕਰਨਾ, ਉਸਦੇ ਵਿੱਚ ਮਹਿਲ ਹੋ ਕੇ ਆਪਣੀ ਜ਼ਿੰਦਗੀ ਨੂੰ ਵੈਕੁੰਠਮਈ ਬਣਾਉਣਾ। ਤੇ ਇਉਂ ਕਰਕੇ ਕ੍ਰਿਸ਼ਨ ਜੀ ਨੂੰ ਤੁਸੀਂ ਰੱਖੋ, ਸਾਨੂੰ ਤਾਂ ਉਹਦਾ ਨਾਮ ਚਾਹੀਦਾ। ਕ੍ਰਿਸ਼ਨ ਜੀ ਫਿਰ ਪਰਮੇਸ਼ਰ ਦੇ ਗੁਣਾਂ ਬਾਤ ਕਰਦੇ ਚਲੇ ਗਏ। ਇੱਥੋਂ ਦੱਸਿਆ ਉੱਚੇ ਉੱਪਰ ਉੱਚਾ ਨਾਮ, ਪਰਮੇਸ਼ਰ ਦਾ ਨਾਮ ਅਮੋਲਕ ਵਸਤੂ ਹੈ, ਜੋ ਸਾਰੇ ਪਰਿਪੂਰਨ ਪਰਮਾਤਮਾ ਹੋਣ ਦੇ ਬਾਵਜੂਦ ਵੀ ਜੋ ਨਜ਼ਰ ਨਹੀਂ ਆਉਂਦਾ, ਉਹਦੀਆਂ ਸ਼ਕਤੀਆਂ ਵੀ ਗੁਪਤ ਹਨ। ਪਰ ਜਦੋਂ ਨਾਮ ਜਪੀਂਦਾ ਪ੍ਰਭ ਕੇ ਸਿਮਰਨ ਰਿੱਧ ਸਿੱਧ ਨਾ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਇਹ ਚੀਜ਼ਾਂ ਨਾਮ ਜਪ ਕੇ ਹੀ ਪ੍ਰਗਟ ਹੁੰਦੀਆਂ ਹਨ। ਨਾਮ ਅਮੋਲਕ ਜੀ ਮੇਰੇ ਸਾਹਿਬ ਸ਼ਕਤੀਆਂ ਪ੍ਰਗਟ ਹੁੰਦੀਆਂ ਜਦ ਉਸਦਾ ਨਾਮ ਜਪੀਂਦਾ ਹੈ, ਉਹ ਆਪਣੀਆਂ ਸ਼ਕਤੀਆਂ ਸੰਯੁਕਤ ਪ੍ਰਗਟ ਹੋ ਜਾਂਦਾ ਹੈ। ਇਸ ਕਰਕੇ ਨਾਮ ਨਾਮੀ ਨਾਲੋਂ ਵੀ ਵਜ਼ਨਦਾਰ ਚੀਜ਼ ਹੈ। ਪਰਮੇਸ਼ਰ ਦੇ ਭਜਨ ਦੇ ਵਿੱਚ ਤਦੇ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਕਹਿੰਦੇ ਨੇ, ਸਭ ਕੁਛ ਹੈ, ਵਾਹਿਗੁਰੂ ਦਾ ਭਜਨ ਸਾਰੀਆਂ ਇੱਛਾ ਪੂਰੀਆਂ ਕਰਨ ਨੂੰ ਸਮਰਥ ਸਭੇ ਇੱਛਾ ਹੋਣ Thank you. ਭਜਨ ਸਾਰੀਆਂ ਇੱਛਾ ਪੂਰੀਆਂ ਕਰਨ ਸਮਰੱਥ ਹੈ ਸਾਹਿਬ। ਗੁਰੂ ਰਾਮਦਾਸ ਚੌਥੇ ਪਾਤਸ਼ਾਹ ਫਰਮਾਉਂਦੇ ਹਨ, ਇੱਛਾ ਪੂਰਕ ਸਰਵ ਸੁਖਦਾਤਾ ਹਰ ਜਾਂ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਵ ਸੁਖ ਪਾਵ ਹੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਪਲਤ ਪਲਤ ਮੁਖ ਪੂਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ, ਜੈ ਹਰ ਸਿਮਰਨ ਪਿਆ ਤੈ ਉਪਾਧ ਗਤ ਕੀਨੀ, ਵਟ ਭਾਗੀ ਹਰ ਜਪਨਾ, ਜਨ ਨਾਨਕ ਕੋ ਗੁਰ ਏ ਮਤ ਦੀਨੀ, ਜਪ ਹਰ ਪਵਜਲ ਤਰਨਾ। ਗੁਰੂ ਰਾਮਦਾਸ ਜੀ ਵਾਹਿਗੁਰੂ ਅੰਤਰਯਾਮੀ ਦੇ ਨਾਮ ਨੂੰ ਸਭ ਇੱਛਾ ਪੂਰੀਆਂ ਕਰਤਾ ਦੱਸਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਤਾਂ ਵਾਹਿਗੁਰੂ ਦੇ ਭਜਨ ਨੂੰ ਰਸਾਇਣ ਰੂਪ ਕਥਨ ਕਰਦੇ ਹਨ। ਇਹ ਸ਼ਬਦ ਦੇ ਪਾਸ ਰਸਾਇਣ ਹੋਵੇ ਉਸਨੂੰ ਧਨ ਦਾ ਘਾਟਾ ਨਹੀਂ ਰਹਿੰਦਾ। ਜਿਸ ਦੇ ਪਾਸ ਵਾਹਿਗੁਰੂ ਦਾ ਨਾਮ ਰੂਪੀ ਰਸਾਇਣ ਹੈ, ਉਹਦੀ ਮੁੱਠੀ ਵਿੱਚ ਦੋਨੋਂ ਜਹਾਨ ਆ ਜਾਂਦੇ ਹਨ। ਇਉਂ ਫਰਮਾਉਂਦੇ ਹਨ, ਸੇਵ ਹਰ ਕੇ ਚਨ ਰਸਾਇਣ ਜੀ ਜੋ ਜੋ ਮੰਗੈ, ਸਗਲੇ ਦੁੱਖ ਪਲਾਇਣ, ਜੋ ਜੋ ਮੰਗੈ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ, ਜਨਮ ਆਣ ਦਹੂੰ ਤੇ ਛੂਟੈ, ਖੋਜਲ ਜਗਤ ਤਰਾਇਣ, ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ, ਅਵਿਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ। ਗੁਰੂ ਜੀ ਕਹਿੰਦੇ ਹੋਰ ਤਾਂ ਕੀ, ਸਵਰਗ ਰਾਜ ਆਦਿ ਤਾਂ ਝੂਠੀਆਂ ਪਦਵੀਆਂ ਹਨ, ਅਗਰ ਤੋਂ ਅਵਿਨਾਸ਼ੀ ਪਦਵੀ, ਅਵਿਨਾਸ਼ੀ ਪਦਵੀ ਉਹ ਹੁੰਦੀ ਹੈ ਜਿਹਦਾ ਕਦੇ ਵੀ ਨਾਸ਼ ਨਹੀਂ ਹੁੰਦਾ, ਜਿਸ ਨੂੰ ਪਾ ਕੇ ਹੋਰ ਇੱਛਾ ਨਹੀਂ ਰਹਿ ਜਾਂਦੀ, ਜਿਸ ਤੋਂ ਉੱਚੀ ਪਦਵੀ ਹੋਰ ਕੋਈ ਹੈ ਹੀ ਨਹੀਂ। ਹਾਂ, ਉਹ ਪਦਵੀ ਦੀ ਅਗਰ ਤੂੰ ਚਾਹੁੰਦਾ ਹੈ, ਸਦਾ ਹੀ ਪਰਮੇਸ਼ਵਰ ਦਾ ਭਜਨ ਕਰ, ਤੈਨੂੰ ਉਹ ਵੀ ਮਿਲ ਜਾਏਗੀ। ਸੁਰਗ ਰਾਜ ਤਾਂ ਤੁੱਛ ਹਨ ਉਸਦੇ ਮੁਕਾਬਲੇ ਚ। ਇੱਕ ਦਫਾ ਅਯੁੱਧਿਆ ਵਿੱਚ ਸ਼੍ਰੀ ਰਾਮ ਚੰਦਰ ਜੀ ਅਯੁੱਧਿਆ ਦੇ ਰਾਜਾ ਹੋਣ ਦੇ ਕਾਰਨ ਆਪਣਾ ਦਰਬਾਰ ਲਗਾਈ ਬੈਠੇ ਹਨ, ਜਿੱਥੇ ਇਹ ਵਿਸ਼ਨੂੰ ਦਾ ਅਵਤਾਰ ਸਨ ਉੱਥੇ ਅਯੁੱਧਿਆ ਦੇ ਰਾਜਾ ਵੀ ਸਨ। ਵਜ਼ੀਰ ਮਸ਼ੀਰ ਅਹਿਲਕਾਰ ਬੈਠੇ ਹਨ ਜੋ ਰਾਜਿਆਂ ਮਹਾਰਾਜਿਆਂ ਦੇ ਦਰਬਾਰ ਵਿੱਚ ਹੁੰਦੇ ਹੀ ਹਨ, ਪਰ ਇਹਨਾਂ ਦੇ ਦਰਬਾਰ ਵਿੱਚ ਰਿਸ਼ੀ ਮੁਨੀ ਵੀ ਬੈਠੇ ਹਨ, ਕਿਉਂਕਿ ਵਿਸ਼ਨੂੰ ਦਾ ਅਵਤਾਰ ਸੀ। ਇਹਨਾਂ ਦੇ ਗੁਰੂ ਵਸ਼ਿਸ਼ਟ ਵੀ ਬੈਠੇ ਹਨ। ਰਾਮ ਚੰਦਰ ਜੀ ਨੂੰ ਹੱਸਦਿਆਂ ਵੇਖ ਕੇ ਪੁੱਛਣ ਲੱਗੇ, ਰਾਮ ਜੀ ਆਪ ਕਿਉਂ ਹੱਸਦੇ ਹੋ, ਆਪਦੇ ਹੱਸਣ ਦਾ ਕਾਰਨ ਕੀ ਹੈ? ਇਹ ਸੁਣ ਕੇ ਆਪ ਕਹਿੰਦੇ, ਮਹਾਰਾਜ ਇਹ ਇੱਕ ਪਿਛਲੀਆਂ ਦੋ ਟੰਗਾਂ ਟੁੱਟੀਆਂ ਵਾਲਾ ਕੀੜਾ ਹੈ, ਕੰਧ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ, ਗਿਰ ਜਾਂਦਾ, ਫਿਰ ਕੋਸ਼ਿਸ਼ ਕਰਦਾ, ਫਿਰ ਗਿਰ ਜਾਂਦਾ ਹੈ, ਮੈਂ ਇਹਨੂੰ ਵੇਖ ਕੇ ਹੱਸਦਾ। ਕਹਿਣ ਲੱਗੇ, ਪਿਛਲੀਆਂ ਦੋ ਟੰਗਾਂ ਟੁੱਟੀਆਂ ਹਨ, ਉਹਨਾਂ ਵਿੱਚ ਤਾਕਤ ਨਹੀਂ, ਇਸ ਕਰਕੇ ਕੰਧ ਤੇ ਨਹੀਂ ਚੜ੍ਹ ਸਕਦਾ, ਹੱਸਣ ਦਾ ਕੀ ਕਾਰਨ? ਕਹਿਣ ਲੱਗੇ, ਮਹਾਰਾਜ ਹੱਸਣ ਦਾ ਕਾਰਨ ਤਾਂ ਇਹ ਹੈ, ਇਹ 14 ਦਫ਼ਾ ਸਵਰਗ ਦਾ ਰਾਜਾ ਇੰਦਰ ਬਣ ਚੁੱਕੇ ਆ, ਹੁਣ ਟੁੱਟੀਆਂ ਟੰਗਾਂ ਵਾਲਾ ਕੀੜਾ ਬਣਿਆ ਹੋਇਆ, ਕਿਸੇ ਅਵਿਨਾਸ਼ੀ ਪਦਵੀ ਨੂੰ ਪ੍ਰਾਪਤ ਨਾ ਹੋਇਆ। ਅਗਰ ਅਵਿਨਾਸ਼ੀ ਪਦਵੀ ਮਿਲੀ ਹੁੰਦੀ ਫਿਰ ਕਿਉਂ ਗਿਰਦਾ? ਸਵਰਗ ਲੋਕ ਤੋਂ ਕੀੜਾ ਕਿਉਂ ਬਣਦਾ? ਨਰਕ ਸੁਰਗ ਇਹ ਗ੍ਰਾਹਕ ਦੀਆਂ ਚੀਜ਼ਾਂ ਹਨ। ਇਸ ਕਰਕੇ ਗੁਰੂ ਜੀ ਕਹਿੰਦੇ, ਨਰਕ ਸੁਰਗ ਦਾ ਕਿਹਾ ਹੈ, ਅਵਿਨਾਸ਼ੀ ਪਦਵੀ ਵੀ ਅਗਰ ਤੂੰ ਚਾਹੁੰਦਾ ਹੈ, ਪਰਮੇਸ਼ਰ ਦਾ ਭਜਨ ਕਰ, ਵਾਹਿਗੁਰੂ ਦੇ ਭਜਨ ਵਿੱਚ ਇਹ ਸਾਰੀਆਂ ਹੀ ਸ਼ਕਤੀਆਂ ਹਨ। ਉਸ ਮੌਕੇ ਤਾਂ ਉਹਨਾਂ ਪੰਡਿਤਾਂ ਨੂੰ ਗੁਰੂ ਬਾਬਾ ਜੀ ਕਹਿੰਦੇ, ਸਿਰਫ ਅਯੁੱਧਿਆਪੁਰੀ ਸਤਯੁਗ ਦੇ ਵਿੱਚ ਹਰੀਚੰਦ ਆਪਣੇ ਧਰਮ ਦੇ ਬਲ ਕਰਕੇ ਲੈ ਗਿਆ ਸੀ, ਰਾਮ ਚੰਦਰ ਜੀ ਵਿਸ਼ਨੂੰ ਦਾ ਅਵਤਾਰ ਹੋਣ ਦੇ ਕਾਰਨ ਲੈ ਗਏ ਸੀ, ਬਾਕੀ ਵਾਹਿਗੁਰੂ ਦੇ ਭਜਨ ਦੇ ਵਿੱਚ ਤਾਂ ਇਹੋ ਜਿਹੀ ਤਾਕਤ ਹੈ, ਸਾਰੀ ਦੁਨੀਆਂ ਅਗਰ ਸਵਰਗਾਂ ਨੂੰ ਜਾਂ ਬੈਕੁੰਠਾਂ ਨੂੰ ਜਾਣਾ ਚਾਹੇ, ਅਗਰ ਉਹ ਅਵਿਨਾਸ਼ੀ ਪਦਵੀ ਪ੍ਰਾਪਤ ਕਰਨੀ ਚਾਹੇ, ਉਹ ਵੀ ਕਰ ਸਕਦੇ ਹਨ ਵਾਹਿਗੁਰੂ ਦਾ ਭਜਨ ਕਰਕੇ। ਨਾਮ ਦੇ ਵਿੱਚ ਸਾਰੀਆਂ ਸ਼ਕਤੀਆਂ ਹਨ। ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ ਮੇਰੇ ਚਾਹੁੰਦਾ ਉਹੀ ਕੁਛ ਪ੍ਰਾਪਤ ਕਰ ਸਕਦਾ ਹੈ। ਅਗਰ ਸਭ ਦੁਨੀਆਂ ਬੈਕੁੰਠਾਂ ਨੂੰ ਜਾਣਾ ਚਾਹੇ ਸਭ ਜਾ ਸਕਦੇ ਹਨ, ਸਭ ਭਜਨ ਕਰੋ। ਬੈਕੁੰਠਾਂ ਨੂੰ ਚਲੇ ਜਾਓਗੇ, ਸੁਰਗ ਚਾਹੋਗੇ ਸੁਰਗ ਮਿਲ ਜਾਏਗਾ, ਜੋ ਕੁਛ ਚਾਹੋਗੇ ਉਹੀ ਕੁਛ ਮਿਲ ਜਾਏਗਾ। ਇਹਦੇ ਵਿੱਚ ਸਾਰੀਆਂ ਸ਼ਕਤੀਆਂ ਹਨ। ਇਹ ਭਜਨ ਸੁਣ ਕੇ ਉਹ ਵਿਦਵਾਨ ਪੰਡਿਤ ਸਨ, ਉਹਨਾਂ ਨੇ ਸਵਾਲ ਪਰ ਸਵਾਲ ਕਰਨਾ ਸ਼ੁਰੂ ਕਰ ਦਿੱਤਾ। ਕਹਿਣਗੇ ਮਹਾਰਾਜ, ਇਹ ਕਿਰਪਾ ਕਰਕੇ ਦੱਸੋ, ਪਰਮੇਸ਼ਰ ਦਾ ਜਿਸਦੇ ਅਨੇਕਾਂ ਨਾਮ ਹਨ, ਕਿਹੜਾ ਨਾਮ ਸ੍ਰੇਸ਼ਟ ਹੈ, ਕਿਹੜਾ ਨਾਮ ਜਪਣਾ ਚਾਹੀਦਾ ਹੈ, ਇਹ ਆਪ ਕਿਰਪਾ ਕਰਕੇ ਦੱਸੋ। ਗੁਰੂ ਜੀ ਕਹਿਣ ਲੱਗੇ, ਮੈਂ ਕਿਸੇ ਨਾਮ ਦੇ ਵਿਰੁੱਧ ਨਹੀਂ ਹਾਂ, ਸਭ ਨਾਮਾਂ ਨਾਲ ਮੈਂ ਪਿਆਰ ਕਰਦਾ ਹਾਂ। ਕਿਉਂ? ਇੱਕੋ ਚੀਜ਼ ਦੇ ਕਿੰਨੇ ਕਿੰਨੇ ਨਾਂ ਹੁੰਦੇ ਹਨ। ਇੱਕ ਪਾਣੀ ਪਿਆ ਕਿਸੇ ਬਰਤਨ ਵਿੱਚ, ਉਸਨੂੰ ਅੰਗਰੇਜ਼ੀ ਵਿੱਚ ਵਾਟਰ ਕਹਾਂਗੇ, ਹਿੰਦੀ ਵਿੱਚ ਜਲ ਕਹਾਂਗੇ, ਪੰਜਾਬੀ ਚ ਪਾਣੀ ਕਹਾਂਗੇ, ਫਾਰਸੀ ਚ ਆਬ ਕਹਾਂਗੇ, ਅਰਬੀ ਚ ਉਬ ਕਹਾਂਗੇ। ਇਸੇ ਤਰ੍ਹਾਂ ਚੀਜ਼ ਇੱਕੋ ਹੀ ਹੈ, ਅਲੱਦਾ ਬੋਲੀਆਂ ਵਿੱਚ ਉਹਦਾ ਨਾਂ ਅਲੱਦਾ ਅਲੱਦਾ ਹੈ, ਅਲੱਦਾ ਅਲੱਦਾ ਅੱਖਰ ਹਨ, ਸਿੱਧ ਉਹੀ ਗੱਲ ਹੁੰਦੀ ਹੈ। ਇਸੇ ਤਰ੍ਹਾਂ ਉਹ ਸ਼ਕਤੀ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ, ਉਸਦੇ ਅਨੇਕਾਂ ਨਾਮ ਹਨ, ਪਰ ਮੈਂ ਕਿਸੇ ਨਾਮ ਦੇ ਖਿਲਾਫ ਨਹੀਂ, ਮੈਂ ਸਾਰੇ ਨਾਵਾਂ ਤੋਂ ਬਲਿਹਾਰੇ ਜਾਣਾ। ਗੁਰੂ ਜੀ ਉਹ ਕਹਿੰਦੇ ਨੇ,
ਜਿੱਤ ਤੇਰੇ ਨਾਮ ਹੈ ਬਲਿਹਾਰੇ ਜਾਓ,
ਨਾਮਾਂ ਦੇ ਬੁਲਿਹਾਰੇ ਜਾਣਾ ਹਾਂ, ਪਰ ਗੱਲ ਇੰਨੀ ਹੈ, ਦਰਿਆ ਤੋਂ ਪਾਰ ਜਾਣ ਵਾਸਤੇ ਦਰਿਆ ਦੇ ਉਰਲੇ ਕਿਨਾਰੇ ਅਨੇਕਾਂ ਬੇੜੀਆਂ ਖੜੀਆਂ ਹੁੰਦੀਆਂ ਹਨ। ਜਿਸ ਬੇੜੀ ਤੇ ਕੋਈ ਸਵਾਰ ਹੋ ਜਾਂਦਾ ਹੈ, ਉਸੀ ਨੇ ਉਸਨੂੰ ਪਾਰ ਲਗਾ ਦੇਣਾ ਹੈ। ਇਸੀ ਤਰ੍ਹਾਂ ਸੰਸਾਰ ਸਮੁੰਦਰ ਨੂੰ ਤਾਰਨ ਵਾਸਤੇ ਸਾਰੇ ਪ੍ਰਭੂ ਦੇ ਨਾਮ ਸਮਰੱਥ ਹਨ।
जिस नाम रूपी बेड़ी ते जहाज ते कोई सवार हो जाए उसने उसनु पार करना है क्योंकि स्वय स्वरूप यानी स्वय धर्म के अनुसार नाम ने इसनु पार करना है। सो ए वचन जो गुरु जी ने कहा एक बेड़ी अख्तियार करनी पेगी यानी एक नाम तारेगा विरोधी दूजिया की भी नहीं करनी पेगी जेड़ा स्वय धर्म के अनुसार है। फिर उन्होंने पंडिता ने होर सवाल किया कह लगे महाराज बेड़ी आप नहीं चलिया करती बेड़ी नु चलाने वाला कोई मलाह हुंदा है इसी तरह नाम आप नहीं जपया जाता इनू जपाने वाला कोई मलाह होना चाहिए है। सो कृपा करके दसो वो मलाह किहा जा होना चाहिए। गुरु जी कह लगे जिसने बेड़ी च बिठा के मुसाफरा नु पार करना है उस मलाह की निगाह भी ठीक ठीक होनी चाहिदी है और उसके हथ पैर भी साफ होने चाहिए क्यों हथां पैर चक्कू मारना है निगाह नाल देखना परला किनारा किथे है। अगर निगाह नहीं है हथ पैर हम चक्कू तो मारी चलू पता नहीं बेड़ी किधर नहीं चल पवे वो भी पार नहीं ले जा सकता। अगर निगाह है हथ पैर नहीं है ना तो चक्कू किवें मारेगा बेड़ी किवें चलेगी। इसी तरह ही नाम रूपी बेड़ी नू चलाने वास्ते महापुरुष मलाह होना चाहिए साधन संपन्न होके जी दिया ज्ञान अखां खुलियां हो उन्हों पता हो भी आओ परला किनारा जिथे जिज्ञासू नू पहुंचाना है निरंकार दा देश और हथ पैर साबित की होन उन्हां नू अच्छी तरह संशय दूर करन समर्थ होवे ते साधन संपन्न होवे बिना साधना तो संपन्न होने तो आप ही उसनु ज्ञान ही प्राप्त नहीं होता दूजे नु की करेगा फिर। सो इस करके महापुरुष जी दे ज्ञान चक्षु खुले होने और इदे साधन संपन्न होके जिज्ञासु दे संशय दूर करन समर्थ होवे ऐसा पुरुष जिन्हों नेष्टी स्रोत्री भी कथन किया है। सो इहो जिहा पुरशां राही नाम जपया होया इसके निस्तारे का कारण बनता है इसनु ऐ संसार मंडलों तो उठा के एदी सुरत निरंकार दे देश जिहड़ा साडा अपना निज देश है जिथों असी विछड़ के इथे मृत्यु मंडल विच आ गए हाँ उथे पहुंचाने वास्ते ओही समर्थ हो सकता है। इस करके नाम तो बिना हरगिज हरगिज नामी दे देश नहीं पहुंचिया जाता पर यह जमला महापुरुखा द्वारा नाम जपया होया इस संसार समुद्र तो पार करन समर्थ हुंदा है। वैसे तो गुरु नानक दे घर दे विच नाम की ही महत्ता गुरु जी ने सानू नाम दान इशनान मुख वस्तु नाम है दान इशनान इसके मददगार हैं जिम्मे एक राजा हुंदा है उसके अहलकार हुंदे हैं परमेश्वर का नाम राजा है दान इशनान इसके अहलकार हैं राजा अहलकार तो बिना सुभा नहीं पाता अहलकार राजा तो बिना कुछ मायने नहीं रखते। इसी तरह नाम परमेश्वर अहलकार राजा की न्याई है दान इशनान इसके अहलकार हैं यूं नाम दान इशनान करता होया संसार समुद्र तो पार हुंदा है। गुरु नानक जी के घर का मुख मार्ग नाम है
केवल नाम नानक के हर केवल
ਭਾਈ ਦੇ ਘਰ ਉਹਦੀ ਦੁਕਾਨ ਵਿੱਚ ਮਿਠਾਈ ਹੁੰਦੀ ਹੈ, ਕਿਤਾਬਾਂ ਵਾਲੇ ਦੇ ਦੁਕਾਨ ਵਿੱਚ ਕਿਤਾਬਾਂ ਹੀ ਹੁੰਦੀਆਂ ਹਨ, ਕੱਪੜੇ ਵਾਲੇ ਦੀ ਦੁਕਾਨ ਵਿੱਚ ਕੱਪੜਾ ਹੀ ਹੁੰਦਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇ ਘਰ ਵਿੱਚ ਕੇਵਲ ਨਾਮ ਦੀ ਹੀ ਮਹੱਤਤਾ ਹੈ। ਨਾਮ ਦਾ ਨਿਸ਼ਨਾ ਤਿੰਨ ਚੀਜ਼ਾਂ ਗੁਰੂ ਬਾਬੇ ਨੇ ਸਾਨੂੰ ਜੋ ਕੁਛ ਵੀ ਚਾਹੁੰਦਾ ਇਹਨਾਂ ਵਿੱਚੋਂ ਮਿਲ ਸਕਦਾ। ਦੁਨੀਆ ਦੀਨ ਸਵਰਗ ਰਾਜ ਵੈਕੁੰਠ ਪ੍ਰਭੂ ਪ੍ਰਾਪਤੀ ਜੀਵਨ ਮੁਕਤੀ ਵਿਦੇ ਮੁਕਤੀ ਸਭ ਕੁਛ ਇਸ ਵਿੱਚੋਂ ਹੀ ਮਿਲਦਾ ਹੈ। ਇਸ ਕਰਕੇ ਹੀ ਗੁਰੂ ਬਾਬਾ ਜੀ ਸਾਨੂੰ ਵਾਰ ਵਾਰ ਐਸਾ ਉਪਦੇਸ਼ ਕਰਦੇ ਹਨ। ਉਹਨਾਂ ਪੰਡਿਤਾਂ ਰਾਹੀਂ ਪੰਡਿਤਾਂ ਨੂੰ ਕਿਹਾ ਇਉਂ ਪਰਮੇਸ਼ਵਰ ਦਾ ਨਾਮ ਜਪਿਆ ਹੋਇਆ ਇਸ ਜੀਵ ਦੀ ਕਲਿਆਣ ਕਰਦਾ ਹੈ, ਇੱਥੇ ਵੀ ਜੀਵਨ ਮੁਕਤੀ ਬਖਸ਼ਦਾ ਹੈ, ਮਰਨ ਤੋਂ ਬਾਅਦ ਵਧੇ ਮੋਕਸ਼ ਦੀ